अंगद गुरु अमरदास पद बंद रामदास अर्जन गुरु बर श्री हर गोबिंद हरि राय हर कृष्ण गुरु तेग बहादुर चंद दसवें गोबिंद सिंह गुरु नमो चरण अरबिंद जिसमें अमृत ज्ञान है माणक भगत वैराग गुरु ग्रंथ साहिब उदद बंदो कर अनुराग श्री गुर शब्द कमाए जिन जीते पंच विकार तिन संतन को बंदना सिर चरणन पर तार एकंकारा सतगुरु तेह प्रसाद सच होए वाहिगुरु जी की फतेह विघ्न विनाशन सोए कहाँ बुद्ध प्रभ तुच्छ हमारी वर्ण सकै मैं मा जो त्यारी हमरा सकत कर शिव तु तुम्हारी आप ले हो तुम कथा सुधारी हमरा सकत कर शिव तु तुम्हारी आप ले हो तुम कथा सुधारी
सतनाम श्री वाहे गुरु साहिब जी दोहरा तिन फुजदार मारे जबे परी बड़ी तब ताक को तुरक भी नह सके बंदे सन्मुख चाक तिन फुजदार मारे जबे परी बड़ी तब ताक।
वाहेगुरु जी का खालसा वाहेगुरु जी की फतेह दीन दयाल भगत वत्सल पतित पावन पूर्ण परमेश्वर सतगुरु धन 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 श्री गुरु नानक देव साहिब जी महाराज दसे पातशाह पंथ दे वाले अमृत के दाते साहिब कमाल सतगुरु धन धन श्री गुरु गोबिंद सिंह साहिब जी महाराज दसे गुरु साहबाना दी आत्मक ज्योत जाग दी ज्योत चावर छतर तख्त दे मालक गद्दी उपर सुभाए मान प्रताख हर जुगो जुग अटल धन धन श्री गुरु ग्रंथ साहिब जी महाराज सतगुर दी साजी नवाजी गुरु प्यारी गुरु खालसा गुरु रूप सात संगत जीओ आप जी करमा वाले वड्या भागा वाले हो जो सतगुरु जी के चरणों में गुरु जी का दर्शन करके महाराज जी की सत्संगत में जुड़ बैठे हो धन धन श्री गुरु अर्जन देव महाराज जी ने बेनती कृपा की है सतगुरु जी के सोने दीवान सज रहे हैं आप संगत जुड़ बैठे हो ये चंगिया भागों की निशानी है जिहड़ा गुरु के चरणों में बैठ के समा बिता है। गुरु जी कहते हैं जग मह उत्तम काटी है विरले कई के जगत के दुनिया के बड़ी भरी पई है और उत्तम श्रेष्ठ पुरश ही क्ढे जाते हैं विरले ही है कोई जेडे गुरु के बचन सुन गुरु की कथा कीर्तन सुन गुरु की सेवा में समा बिताउण नहीं तो भज दौड़ी लगी पई है सबनों आप हमने बचन सुनाउण कीते है ना माया ममता मोहनी विणदंता जग खाया ये माया ममता इन्नी मोहनी है मोह लैण वाली ये कहते दंद नहीं है दंदा तो बिना ही ने खा छड़िया जीवन लोग बेचारे ना दिने चैन है ना रात चैन है ये जिन्हां दे भाग चंगे है उही गुरु की संगत करके अपना समा चंगे लेखे ला लेंदे है। सो साध संगत जी आप भागां वाले हो जिहड़े गुरु की हजूरी विच बैठ के गुरु जी के बचन सुन ली गुरु जी के खालसे की कथा सुन ली जुड़ बैठे हो जिवें आप जी ने पिछले दीवाना में सरवण किया कि फरक्शिया के तीन पातशाह तीन सूबेदार समझ खां जालीदीन वजीद खां चढ़ के आए दुबाबे वल जाप के मुल्क से ਇਹ ਤਿੰਨਾਂ ਨੇ ਵੱਖੋ ਵੱਖਰੇ ਥਾਂ ਮੱਲੇ ਹੋਏ ਹੈ। ਅਜਾਲੀ ਦੀਨ ਇਹਦੇ ਕੁਝ ਜ਼ਿਆਦੀ ਹੱਥ ਚੁੱਕੀ ਹੋਈ ਹੈ, ਗੁੰਮਰਾਹ ਹੋਇਆ ਪਿਆ ਹੈ, ਲੋਕਾਂ ਨੂੰ ਮਾਰ ਕੁੱਟੀ ਜਾਂਦਾ ਹੈ, ਮਾਮਲੇ ਗਰਾਈ ਜਾਂਦਾ ਹੈ। ਇਸ ਤਰ੍ਹਾਂ ਡੇਰੇ 'ਚ ਇਕੱਲਾ ਹੀ ਬੈਠਾ ਹੈ, ਬਾਕੀ ਸਾਰੀ ਫੌਜ ਚਾਰ ਛਪੇਰੇ ਚੜ੍ਹਾ ਦਿੱਤੀ ਹੈ ਵੀ ਤੁਸੀਂ ਆਨੰਦ ਲਓ, ਲੁੱਟੋ ਲੋਕਾਂ ਨੂੰ, ਖਜ਼ਾਨੇ ਲਿਆ ਲਿਆ ਪਾਓ ਮੇਰੇ ਖਜ਼ਾਨੇ ਵਿੱਚ, ਆਪਣੀ ਫੌਜ ਨੂੰ ਕਹਿੰਦਾ ਹੈ। ਬੇਫਿਕਰ ਹੋਇਆ ਪਿਆ ਹੈ। ਇੱਧਰੋਂ ਭਾਈ ਬਾਜ ਸਿੰਘ ਦੇ ਕੰਨੀ ਗੱਲ ਪਈ ਹੈ ਲੋਹਗੜੀ ਦੇ ਵਿੱਚ ਕਿ ਉਹਦੇ ਬੜੇ ਆਨੰਦ ਲੈ ਰਿਹਾ, ਖੁਸ਼ੀਆਂ ਲੈ ਰਿਹਾ ਹੈ, ਬੇਫਿਕਰ ਹੋਇਆ ਪਿਆ ਸਿੰਘਾਂ ਵੱਲੋਂ, ਉਹਨੂੰ ਕੋਈ ਚਿੰਤਾ ਨਹੀਂ ਹੈ। ਭਾਈ ਬਾਜ ਸਿੰਘ ਜੀ ਨੇ ਜਿਹਦੇ ਸ਼ਮਸ਼ਕਾਂ ਨੇ ਘੇਰਾ ਪਾਇਆ ਹੋਇਆ ਸੀ ਲੋਹਗੜੀ ਨੂੰ, ਰਾਤ ਬਰਾਤੇ ਨਿਕਲ ਕੇ ਗੁਪਤ ਪੈਰੇ ਵਿੱਚ ਆਦਿ ਪੈਰੇ ਵੱਜੇ ਹੈ ਦੁਆਬੇ ਵਿੱਚ ਜਿੱਥੇ ਜਾਲੀ ਦੀਨ ਸੀ, ਇਹਦੇ ਡੇਰੇ ਵਿੱਚ ਲੁੱਟਮਾਰ ਚੰਗੀ ਕੀਤੀ, ਤੁਰਕਾਂ ਨੂੰ ਚੰਗਾ ਮਾਰਿਆ, ਨਾਲੇ ਸ਼ਮਸ਼ ਖਾਨ ਦੀ ਧੌਣ ਵੱਢੀ। ਇਸ ਤਰ੍ਹਾਂ ਭਾਈ ਬਾਜ ਸਿੰਘ ਨੇ ਜਦੋਂ ਜਾਲੀ ਦੀਨ ਨੂੰ ਮਾਰ ਦਿੱਤਾ ਹੈ ਅਤੇ ਧੁੰਮਾਂ ਪੈ ਗਈਆਂ ਚਾਰ ਸਵੇਰੇ ਵੀ ਆਪਦੇ ਜਾਲੀ ਦੀਨ 'ਤੇ ਮਾਰਿਆ ਗਿਆ ਹੈ। ਸ਼ਮਸ਼ ਖਾਨ ਚੜ੍ਹਿਆ ਹੁੰਦਾ ਸੀ ਮਗਰ ਵੀ ਬਾਜ ਸਿੰਘ ਨੂੰ ਫੜਾਂ, ਇਹਦੇ ਕੰਨੀ ਗੱਲ ਪਈ ਵੀ ਕਿੱਧਰ ਮੂੰਹ ਚੁੱਕ ਕੇ ਤੁਰਿਆ ਜਾਂਦਾ ਹੈ, ਜਾਲੀ ਦੀਨ ਨੂੰ 'ਤੇ ਮਾਰ ਦਿੱਤਾ ਉਹਨਾਂ, ਇਸ ਕਰਕੇ ਖਬਰਦਾਰ ਹੋ ਜਾ, ਆਪਣੇ ਚਾਚੇ ਨੂੰ ਖਬਰਦਾਰ ਕਰ ਦੇ। ਇਹਨੇ ਵਜੀਦ ਖਾਨ ਆਪਣੇ ਚਾਚੇ ਨੂੰ ਪਠਾਨਕੋਟ ਚਿੱਠੀ ਲਿਖੀ ਵੀ ਚਾਚਾ ਤੂੰ ਸੰਭਲ ਜਾ, ਕਿਤੇ ਐਵੇਂ ਨਾ ਸਿੰਘਾਂ ਨੂੰ ਮਾਰ ਦੇ, ਆਪ ਹੀ ਰਗੜਿਆ ਜਾਵੇ, ਇਕੱਠੇ ਮਿਲਾਂਗੇ ਫਿਰ ਕਰਨ ਗੱਲ। ਇਕੱਠੇ ਹੋਏ ਆ, ਕੁਝ ਸਮਾਂ ਲੰਘਿਆ ਹੈ ਸੁੱਖ ਦਾ, ਫਿਰ ਇਹਦਾ ਨਿਕਾਹ ਹੋਇਆ ਸੀ, ਮੰਗਣੀ ਹੋਈ ਸੀ, ਇਹ ਵਿਆਹ ਦੇ ਬਹਾਨੇ ਚੱਲਿਆ ਹੈ ਕਸੂਰ ਵੱਲ ਨੂੰ, ਲਾਹੌਰ ਦੇ ਲਾਗੇ ਕਸੂਰ ਹੈ, ਉੱਥੇ ਵਿਆਹ ਕਰਵਾਉਣ ਚੱਲਿਆ ਹੈ। ਬਾਬਾ ਬੰਦਾ ਸਿੰਘ ਜੀ ਨੂੰ ਪਤਾ ਲੱਗਾ, ਇਹਨਾਂ ਕਿਹਾ ਵੀ ਖਾਲਸਾ ਜਾਣ ਨਹੀਂ ਦੇਣਾ ਹੈ ਸ਼ਮਸ਼ ਖਾਨ ਨੂੰ ਘਰ, ਇਹਦਾ ਵਿਆਹ ਹੁਣ ਉੱਤੇ ਹੀ ਹੋਵੇਗਾ। ਅੱਗੇ ਡੇਰਾ ਕੀਤਾ ਸੀ, ਸ਼ਮਸ਼ ਖਾਨ ਹਾਥੀ 'ਤੇ ਚੜ੍ਹਿਆ ਜਾਂਦਾ ਸੀ, ਤੀਰ ਮਾਰ ਕੇ ਇਹਨੂੰ ਪਹਿਲਾਂ ਘਾਇਲ ਕੀਤਾ ਹਾਥੀ ਦੇ ਉੱਪਰ ਹੀ, ਨੇਜਾ ਮਾਰ ਕੇ ਥੱਲੇ ਵਗਾ ਮਾਰਿਆ ਹੈ ਇਹਨੂੰ, ਇਸ ਤਰ੍ਹਾਂ ਇਹਦਾ ਧੌਣ ਵੱਢ ਕੇ ਨੇਜੇ ਦੇ ਟਾਂਕ ਦੇ ਬਾਬਾ ਬੰਦਾ ਸਿੰਘ ਖਾਲਸੇ ਵਿੱਚ ਫਿਰ ਮੁੜ ਆਇਆ ਹੈ। ਮਜੀਦ ਖਾਨ ਨੂੰ ਵੀ ਇਸੇ ਤਰ੍ਹਾਂ ਮਾਰਿਆ ਹੈ। ਇਸ ਤਰ੍ਹਾਂ ਤਿੰਨੇ ਸਰਦਾਰ ਫਰਕਸ਼ੀਆ ਦੇ ਜਿਹੜੇ ਬੜੇ ਕਹਿੰਦੇ ਕਹਾਉਂਦੇ ਪਠਾਨ, ਉਹ ਖਾਲਸੇ ਨੇ ਸੋਧਾ ਲਾ ਕੇ ਚਾਢਾ ਛਕਾ ਕੇ ਮਾਰ ਛੱਡੇ ਹੈ। ਅੱਗੇ ਜਿਵੇਂ ਸਾਧ ਸੰਗਤ ਜੀ ਕਥਾ ਆ ਰਹੀ ਹੈ, ਆਓ ਆਪਾਂ ਬੜੇ ਪਿਆਰ ਸਤਿਕਾਰ ਅਦਬ ਨਾਲ ਸਰਵਣ ਕਰੀਏ। ਸਰਵਣ ਕਰਨ ਤੋਂ ਪਹਿਲਾਂ ਗੁਰੂ ਜੀ ਦੇ ਚਰਨਾਂ ਵਿੱਚ ਨਿਵਾਓ ਸੀਸ, ਬੋਲੋ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ,
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ ਤਿੰਨ ਪੁਜਦਾਰ ਮਾਰੇ ਜਬੇ।
ਕਵੀ ਜੀ ਨਵਾਂ ਪ੍ਰਸੰਗ ਆਰੰਭ ਕਰਦੇ ਹੈ, ਕਹਿੰਦੇ ਖਾਲਸਾ ਜੀ ਜਦੋਂ ਬਾਬੇ ਬੰਦੇ ਸਿੰਘ ਨੇ ਖਾਲਸੇ ਨੇ ਮਿਲ ਕੇ ਤਿੰਨ ਫੌਜਦਾਰ ਅਬਜੀਤ ਖਾਨ, ਜਾਲੀ ਖਾਨ, ਜਾਲੀ ਦੀਨ, ਇਸੇ ਤਰ੍ਹਾਂ ਸ਼ਮਸ ਖਾਨ, ਅੱਜ ਤਿੰਨਾਂ ਨੂੰ ਸੋਧਾ ਲਾ ਦਿੱਤਾ ਹੈ ਸਿੰਘਾਂ ਨੇ।
ਬੜੀ ਵੱਡੀ ਤਬ ਤਾਂਗ,
ਪੂਰੇ ਪੰਜਾਬ ਦੇ ਇਲਾਕੇ ਵਿੱਚ ਆਸੇ ਪਾਸੇ ਸੂਬਿਆਂ ਵਿੱਚ ਤਾਂਗ ਪੈ ਗਈ ਹੈ ਵੀ ਬੰਦੇ ਸਿੰਘ ਦੇ ਤਿੰਨ ਫੌਜਦਾਰ ਬੜੇ ਕਹਿੰਦੇ ਘਾਉਂਦੇ ਉਹ ਵੀ ਮਾਰ ਛੱਡੇ ਹਨ।
ਤੁਰਕ ਵੀ ਨਹਿ ਸਕੇ,
ਕਹਿੰਦੇ ਆ ਕੋਈ ਜਿਹੜਾ ਤੁਰਕ ਹੈ ਨਾ ਉਹ ਮੂੰਹ ਨਹੀਂ ਕਰਦਾ ਬਾਬੇ ਬੰਦੇ ਵੱਲ,
ਬੰਦੇ ਸਨਮੁਖ ਝਾਂਕ,
ਇਹਦੀ ਜ਼ਰੂਰਤ ਨਹੀਂ ਆ ਤੁਰਕ ਦੀ, ਕਿਸੇ ਸਰਦਾਰ ਦੀ ਵੀ ਬਾਬੇ ਬੰਦੇ ਸਿੰਘ ਨੂੰ ਅੱਖ ਪੁੱਟ ਕੇ ਵੇਖ ਲਵੇ, ਹਿੰਮਤ ਨਹੀਂ ਪੈਂਦੀ, ਥਰ ਥਰ ਕੰਬਦੇ ਹਨ।
ਕਿਉਂ ਭਈ ਤਬ ਦਿੱਲੀ ਮੈਂ ਕਹਿਬਤ ਭਈ,
ਕਹਿੰਦੇ ਤਦੋਂ ਦਿੱਲੀ ਦੇ ਵਿੱਚ ਇਸ ਤਰ੍ਹਾਂ ਕਹਾਵਤ ਚੱਲ ਪਈ ਹੈ, ਇਸ ਤਰ੍ਹਾਂ ਆਸੇ ਪਾਸੇ ਗੱਲਾਂ ਚੱਲ ਪਈਆਂ ਹਨ,
ਕਹਾਵਤ ਬੰਦਾ ਦਿੱਲੀ ਤਈ,
ਉਹ ਕਹਿੰਦੇ ਦਿੱਲੀ ਵਿੱਚ ਵੱਖੋ ਵੱਖਰੀ ਕਹਾਵਤ ਚੱਲ ਪਈ, ਆਪੋ ਵਿੱਚ ਲੋਕ ਗੱਲਾਂ ਕਰੀ ਜਾਂਦੇ ਆ, ਕਹਿੰਦੇ ਉਹ ਤਿੰਨ ਸਰਦਾਰ ਦੇ ਮਾਰ ਛੱਡੇ ਬੰਦੇ ਸਿੰਘ ਨੇ, ਹੁਣ ਉਹ ਫੌਜਾਂ ਇਕੱਠੀਆਂ ਕਰ ਰਿਹਾ ਹੈ, ਦਲ ਵੱਡਾ ਕਰ ਰਿਹਾ ਹੈ, ਆ ਦਿੱਲੀ ਨੇ ਹੁਣ ਉਹਨੇ ਪੁੱਟਣਾ ਹੈ।
ਲਾਹੌਰ ਕਹੇ ਵਹਿ ਆਵੇ ਲਾਹੌਰ,
ਜਿਹੜੇ ਲਾਹੌਰ ਵਿੱਚ ਬੈਠੇ ਆ ਉਹ ਉੱਥੇ ਕੰਬੀ ਜਾਂਦੇ ਆ, ਕਹਿੰਦੇ ਆ ਲਾਹੌਰ ਦੇ ਨੇੜੇ ਹੀ ਆ ਦੁਆਬੇ ਦੇ, ਲੱਗਦਾ ਵੀ ਉਹਨੇ ਹੁਣ ਇੱਧਰ ਚੜਾ ਆਉਣਾ ਹੈ, ਹੁਣ ਸਾਨੂੰ ਮਾਰ ਮੁਕਾਉਣਾ ਹੈ।
ਕਸ਼ਮੀਰ ਮੁਲਤਾਨ ਤਿਉਂ ਕੰਮ ਪੈ ਪਿਛੋਰ,
ਇੱਧਰੋਂ ਕਸ਼ਮੀਰ ਵਿੱਚ ਵੀ ਤੁਰਕ ਮੁਸਲਮਾਨ ਰਹਿੰਦੇ ਸੀ, ਕਸ਼ਮੀਰੀ ਵੀ ਕੰਬ ਰਹੇ ਹੈ, ਮੁਲਤਾਨੀ ਕੰਬ ਰਹੇ ਹੈ, ਇਹ ਸਾਰੇ ਜਿਹੜੇ ਪਠਾਨ ਹੈ ਨਾ ਇਹਨਾਂ ਦੇ ਭਾਅ ਦੀ ਬਣੀ ਹੋਈ ਹੈ ਵੀ ਬੰਦੇ ਸਿੰਘ ਰੇਡੇ ਸੂਰਮੇ ਮਹਾਨ ਫਰਖਸ਼ੀ ਔਰ ਬਾਦਸ਼ਾਹ ਦੇ ਮਾਰ ਦਿੱਤੇ ਹੈ, ਹੁਣ ਲੱਗਦਾ ਵੀ ਇੱਧਰ ਆ ਕੇ ਯੁੱਧ ਮਚਾਵੇਗਾ।
ਤਬ ਸਦ ਪੁੱਛਿਓ ਵਜ਼ੀਰ ਸਲਾਹੇ,
ਉਦੋਂ ਫਰਖਸ਼ੀਆਰ ਨੂੰ ਵੀ ਜਿਹੜਾ ਹੈ ਪਾਣੀ ਨਹੀਂ ਲੰਘਦਾ ਹੈ, ਇਹ ਫਰਖਸ਼ੀਆਰ ਨੇ ਆਪਣੇ ਸਿਆਣੇ ਸਿਆਣੇ ਵਜ਼ੀਰ ਸੱਦੇ ਹੈ ਅਤੇ ਸੱਦ ਕੇ ਉਹਨਾਂ ਨੂੰ ਸਲਾਹ ਲੈਂਦਾ ਹੈ ਉਹਨਾਂ ਦੀ।
ਆਪ ਸੱਦ ਕੇ ਢਿੱਗ ਪਤ ਸਾਹੇ,
ਇਹ ਕਹਿੰਦਾ, ਕਹਿੰਦੇ ਕਵੀ ਜੀ ਕਹਿੰਦੇ ਵੀ ਆਪ ਸੱਦਿਆ ਵਜ਼ੀਰਾਂ ਨੂੰ ਇਹਨੇ, ਇਹ ਸੱਦ ਕੇ ਅਤੇ ਉਹਨਾਂ ਨੂੰ ਕਹਿੰਦਾ ਹੈ ਵੀ ਕੀ ਕਰੀਏ, ਆ ਬੰਦੇ ਨੇ ਤਾਂ ਪਾ ਦਿੱਤੇ ਸਰਦਾਰ, ਆ ਦੱਸ ਹੁਣ ਕੀ ਹੱਲ ਕਰੀਏ।
ਪਾਣਾ ਬੀਰਾ ਧਰੇ ਸਮਸ਼ੇਰ,
ਅਤੇ ਇਹਨੇ ਆਪਣਾ ਬੀੜਾ, ਜਿਹੜੇ ਪਾਣ ਦੇ ਬੀੜਾ ਹੁੰਦਾ ਹੈ ਨਾ ਇਹ ਫੌਜ ਦਾ ਲੋਕ ਖਾਂਦੇ ਹੈ, ਅਜਵਾਨ ਦੀ ਦਾਲ ਕਰਦੇ ਹੁੰਦੇ ਹੈ, ਕਹਿੰਦੇ ਪਾਣਾ ਦੇ ਬੀੜਾ ਅਤੇ ਸ਼ਮਸ਼ੇਰ ਤਿੱਖੀ ਤਲਵਾਰ ਇਹ ਫਰਖਸ਼ੀਆਰ ਨੇ ਰੱਖ ਦੀ ਮੈਦਾਨ ਵਿੱਚ,
ਚੱਕੇ ਬੰਦੇ ਪੈ ਹੈ ਕੋਈ ਸ਼ੇਰ,
ਕਹਿੰਦਾ ਫੌਜ ਆਪਣੀ ਨੂੰ ਹੈ ਕੋਈ ਐਸਾ ਸ਼ੇਰ, ਹੈ ਕੋਈ ਐਸਾ ਸੂਰਮਾ ਆ ਜਿਹੜਾ ਵੀ ਬੰਦੇ ਉੱਪਰ ਤਲਵਾਰ ਚੁੱਕੇ ਉਹਦੇ ਨਾਲ ਮੁਕਾਬਲਾ ਕਰੇ।
ਦੂਰਾ ਤੁਰਕ ਰਹੇ ਚੁੱਪ ਹੈ ਹੋਵੇ ਸਭੈ,
ਕਹਿੰਦੇ ਤੁਰਕ ਵਿਚਾਰਿਆਂ ਨੇ ਜਦੋਂ ਇੱਦਾਂ ਕਿਹਾ ਇਹਨਾਂ ਨੇ ਫਰਖਸ਼ੀਆਰ ਵੀ ਹੈ ਕੋਈ ਸੂਰਮਾ ਜਿਹੜਾ ਬੰਦੇ ਦਾ ਮੁਕਾਬਲਾ ਕਰੇ, ਕਹਿੰਦੇ ਇਹ ਸਾਰੇ ਤੁਰਕ ਚੁੱਪ ਹੀ ਕਰਕੇ ਮੌਤ ਹੀ ਪੈ ਗਈ ਇਹਨਾਂ ਨੂੰ,
ਕੋ ਨਾ ਦੇ
ਆ ਕੋਈ ਉੱਤਰ ਹੀ ਨਹੀਂ ਦਿੰਦਾ ਹੈ, ਇੱਕ ਦੂਜੇ ਵੱਲ ਵੇਖੀ ਜਾਂਦੇ ਆ, ਜਿੱਦਾਂ ਆਪਾਂ ਕਹਿ ਦਿੰਦੇ ਨਾ ਵੀ ਜਿਵੇਂ ਗਾਂ ਨੂੰ ਗਰੂ ਲੜਿਆ ਹੁੰਦਾ, ਇਸ ਤਰ੍ਹਾਂ ਆਪੋ ਇੱਕ ਦੂਜੇ ਨੂੰ ਬਿਡਰ ਬਿਡਰ ਵੇਖੀ ਜਾਂਦੇ ਆ ਅਤੇ ਮੂੰਹ ਕੁਝ ਕਹਿੰਦੇ ਨਹੀਂ।
ਬੰਦੇ ਪੈਨ ਹੈ ਕੋ ਚੜਾ,
ਕਹਿੰਦੇ ਬਾਬੇ ਬੰਦੇ ਉੱਪਰ ਕਿਸੇ ਦੀ ਚੜ੍ਹਨ ਦੀ ਵੀ ਚੜ੍ਹਾਈ ਕਰ ਦਈਏ ਜੀ, ਮੈਂ ਲੜੂੰਗਾ ਇਹਦੀ ਹਿੰਮਤ ਹੀ ਨਹੀਂ ਪੈਂਦੀ।
ਮਰਨੋਂ ਸਭ ਡਰੇ,
ਆ ਮਰਨੋਂ ਕਹਿੰਦੇ ਸਾਰੇ ਡਰਦੇ ਹੈ, ਇੱਧਰ ਖਾਲਸਾ ਦੇ ਹੈ ਹੀ ਪਹਿਲਾਂ, ਪਹਿਲਾਂ ਮਰਨ ਕਬੂਲ ਜੀਵਨ ਕੀ ਛੱਡ ਆਸ, ਅਤੇ ਖਾਲਸਾ ਦੇ ਹੈ ਵੀ ਜਿਹੜਾ ਸੀਸ ਤਲੀ 'ਤੇ ਰੱਖ ਕੇ ਅਤੇ ਫਿਰ ਹੀ ਖਾਲਸਾ ਬਣਦਾ ਹੈ, ਫਿਰ ਹੀ ਗੁਰਦਾ ਸਿੱਖ ਬਣਦਾ ਹੈ, ਪੰਜਾਂ ਸਿੰਘਾਂ ਨੇ ਸੀਸ ਹੀ ਦੇ ਕੇ ਸਿੱਖੀ ਗੁਰੂ ਦੀ ਲਈ ਸੀ। ਇਸ ਤਰ੍ਹਾਂ ਕਹਿੰਦੇ ਵੀ ਸਿੰਘਾਂ ਦੀ ਕੋਈ ਪਰਵਾਹ ਨਹੀਂ ਹੈ ਮੌਤ ਦੀ, ਸਦਾ ਹੀ ਮੌਤ ਨਾਲ ਖੇਡਦੇ ਹੈ, ਇਹ ਮੌਤੋਂ ਡਰਦੇ ਆ, ਇਹ ਮੂੰਹ ਨਹੀਂ ਕਰਦੇ।
ਚੌ ਪਈ ਤਬ ਤੁਰਕਨ ਨੇ ਯੋਂ ਕਰੀ ਬਾਤ,
ਉਦੋਂ ਕਹਿੰਦੇ ਆ ਤੁਰਕਾਂ ਨੇ ਇਹ ਗੱਲ ਕਹੀ ਵੀ ਬਾਦਸ਼ਾਹ ਕੀ ਕਰੀਏ,
ਹੈ ਸਤਿਗੁਰ ਕੋ ਇਹ ਉਤਪਾਤ,
ਉਹ ਕਹਿੰਦੇ ਇਹ ਜਿਹੜਾ ਬੰਦਾ ਹੈ ਨਾ ਇਹ ਕਹਿੰਦੇ ਸਤਿਗੁਰ ਦਾ ਪੈਦਾ ਕੀਤਾ ਹੋਇਆ ਹੈ, ਇਹਨੂੰ ਥਾਪੜਾ ਦੇ ਕੇ ਗੁਰੂ ਗੋਬਿੰਦ ਸਿੰਘ ਜੀ ਨੇ ਆ ਦੱਖਣ ਦੀ ਦਿਸ਼ਾ ਵੱਲੋਂ ਤੋਰਿਆ ਹੋਇਆ ਹੈ, ਇਸ ਕਰਕੇ ਪਾਤਸ਼ਾਹ ਅਸੀਂ ਕੀ ਕਰੀਏ।
ਕਬੀਲੇ ਹੈ ਤੁਮ ਬਾਸ,
ਜਦੋਂ ਇਹ ਗੱਲ ਕਰ ਰਹੇ ਸੀ, ਇਹ ਫਰਖਸ਼ੀਆ ਦਿੱਲੀ ਵਿੱਚ ਸੀ ਨਾ ਪਾਤਸ਼ਾਹ, ਉੱਥੇ ਹੀ ਇਹ ਗੱਲਾਂ ਕਰ ਰਹੇ ਸੀ, ਤੁਰਕ ਸਲਾਹਾਂ ਕਰ ਰਹੇ ਵੀ ਕੀ ਕਰੀਏ, ਇਹ ਬੰਦਾ ਤਾਂ ਪੈਦਾ ਕੀਤਾ ਹੈ ਗੋਬਿੰਦ ਸਿੰਘ ਜੀ ਦਾ, ਅਸੀਂ ਕੀ ਕਰੀਏ, ਉਹ ਸ਼ਕਤੀਆਂ ਦੇ ਮਾਲਕ, ਇਹ ਵੀ ਸ਼ਕਤੀਆਂ ਦਾ ਮਾਲਕ ਬਣਿਆ ਹੋਇਆ ਹੈ। ਉਸ ਵਕਤ ਮਾਤਾ ਸਾਹਿਬ ਦੇਵਾਂ ਜੀ, ਜਿਨ੍ਹਾਂ ਨੂੰ ਮਾਤਾ ਸਾਹਿਬ ਕੌਰ ਕਹਿੰਦੇ, ਖਾਲਸੇ ਦੀ ਮਾਤਾ ਮਾਤਾ ਸਾਹਿਬ ਕੌਰ ਜੀ, ਇਹ ਦਿੱਲੀ ਵਿੱਚ ਹੀ ਸਨ, ਇਹ ਕਹਿੰਦੇ ਆ ਵੀ ਆ ਬੰਦੇ ਨੂੰ ਭੇਜਿਆ ਹੈ ਸਤਿਗੁਰੂ ਜੀ ਨੇ ਸ਼ਕਤੀਆਂ ਦੇ ਕੇ, ਇਸੇ ਕਰਕੇ ਉਹ ਇੰਨਾ ਬਲੀ ਹੈ, ਇੰਨਾ ਸ਼ਕਤੀਆਂ ਦਾ ਮਾਲਕ ਹੈ। ਆ ਕਹਿੰਦੇ ਆ ਵੀ ਆ ਜਿਸ ਕਬੀਲੇ, ਜਿਸ ਗੁਰੂ ਦੇ ਕਬੀਲੇ ਮਹਿਲ ਆ ਤੁਹਾਡੇ ਪਾਸ ਇੱਥੇ ਦਿੱਲੀ ਵਿੱਚ ਹੀ ਰਹਿ ਰਹੇ ਹਨ,
ਕਰਾਇਓ ਹੈ ਇਹ ਮੁਲਕੇ ਨਾਸ,
ਕਹਿੰਦੇ ਜਿਸ ਗੁਰੂ ਨੇ ਆ ਦੋਖੀਆਂ ਦਾ ਜਿਹੜਾ ਮੁਲਕ ਸੀ, ਜਿਹੜੇ ਮੁਲਕ ਆਪਣੇ ਇਲਾਕਿਆਂ ਵਿੱਚ ਦੇਸ਼ਾਂ ਵਿੱਚ ਰਹਿ ਰਹੇ ਸੀ, ਜਿਨ੍ਹਾਂ ਨੇ ਗੁਰੂ ਘਰ ਨਾਲ ਵੈਰ ਬੰਨਿਆ, ਉਹਨਾਂ ਦਾ ਬੰਦੇ ਸਿੰਘ ਕੋਲੋਂ ਨਾਸ ਕਰਾਇਆ,
ਉਸ ਹੀ ਤੇ ਉਨ ਮਨੇ ਕਰਾਵੇ,
ਕਹਿੰਦੇ ਇਸ ਕਰਕੇ ਉਸ ਹੀ ਤੇ ਉਨ ਮਨੇ ਕਰਾਵੋ, ਉਹ ਜਿਹੜੇ ਉਹਨਾਂ ਦੇ ਮਹਿਲ ਹੈ ਨਾ ਮਾਤਾ ਸਾਹਿਬ ਦੇਵਾਂ ਜੀ, ਕਹਿੰਦੇ ਉਹਨਾਂ ਦੇ ਪਾਸ ਜਾਓ, ਕਿਉਂਕਿ ਉਹਨਾਂ ਦਾ ਇਹ ਬੰਦਾ ਸਿੰਘ ਸੇਵਕ ਹੈ, ਉਹਨਾਂ ਨੂੰ ਜਾ ਕੇ ਬੇਨਤੀ ਕਰੀਏ, ਉਹਨਾਂ ਤੋਂ ਹੀ ਮਨੇ ਕਰਾ ਵੀ ਬੰਦੇ ਸਿੰਘ ਨੂੰ ਕਹੋ ਵੀ ਹੁਣ ਹਟ ਜਾ, ਵੀ ਹੁਣ ਤੂੰ ਜਿਹੜੇ ਵੈਰੀ ਸੀ ਉਹਨਾਂ ਨੂੰ ਤਾਂ ਮਾਰ ਲਿਆ, ਹੁਣ ਦੇਸ਼ ਨੂੰ ਕਿਉਂ ਤੰਗ ਕਰ ਰਿਹਾ ਹੈ, ਇਸ ਤਰ੍ਹਾਂ ਕਹਿੰਦੇ ਇਹ ਇਹੋ ਹੀ ਤਰੀਕਾ ਹੈ ਬਾਦਸ਼ਾਹ ਵੀ ਮਾਤਾ ਜੀ ਕੋਲ ਜਾ ਕੇ ਬੇਨਤੀ ਕਰੀਏ।
ਉਨਕੋ ਹੈ ਸਿੱਖ ਕਹਿ ਹਟਵਾਵੋ,
ਕਹਿੰਦੇ ਉਨਕੋ ਹੈ ਸਿੱਖ ਕਹਿ ਹਟਵਾਵੋ, ਕਿਉਂਕਿ ਉਹਨਾਂ ਦਾ ਉਹ ਬੰਦਾ ਸਿੰਘ ਸਿੱਖ ਹੈ, ਗੁਰੂ ਗੋਬਿੰਦ ਸਿੰਘ ਜੀ ਦਾ ਭੇਜਿਆ ਹੋਇਆ ਹੈ, ਉਹਨਾਂ ਤੋਂ ਹੀ ਕਹਿ ਕੇ ਕਹਿੰਦੇ ਹਟਵਾ ਸਕਦੇ ਹਾਂ।
ਜੀ ਮਾਤਾ ਉਹਨੇ ਹਟਾਵੇ ਨਾਹੀਂ,
ਕਹਿੰਦੇ ਆ ਫਰਕਸ਼ੀਅਰ ਪਾਤਸ਼ਾਹ ਇਹ ਨਿੰਦਕ ਜੇ ਲੋਕ ਹੈ, ਕਹਿੰਦੇ ਫਰਕਸ਼ੀਅਰ ਪਾਤਸ਼ਾਹ ਅਜੇ ਮਾਤਾ ਉਹਨਾਂ ਨੂੰ ਹਟਾਉਂਦੇ ਨਹੀਂ ਨਾ, ਬੰਦੇ ਨੂੰ ਰੋਕਦੇ ਨਹੀਂ ਹਨ।
ਕੈਦ ਕਰਾਵੋ ਹਮਰੇ ਪਾਹੀ,
ਕਹਿੰਦੇ ਆ ਕਹਿੰਦੇ ਜਿਹੜੇ ਚੁਗਲ ਲੋਕ ਨਿੰਦਕ ਲੋਕ ਬੇਸਮਝ ਲੋਕ ਹੁੰਦੇ ਆ ਨਾ, ਉਹਨਾਂ ਦੇ ਮੂੰਹ ਅਰਲ ਬਰਲ ਹੀ ਨਿਕਲਦਾ ਹੈ, ਉਸ ਅਰਲ ਬਰਲ ਮੂੰਹੋਂ ਨਿਕਲੇ ਨਿਕਤ ਝੱਗੂ ਸੁੱਟਦਾ ਮੂਆ, ਗੁਰਬਾਣੀ ਦਾ ਬਚਨ ਹੈ। ਇਹ ਕਹਿੰਦੇ ਝੱਗ ਹੀ ਸੁੱਟ ਰਹੇ ਹੈ, ਕਹਿੰਦੇ ਅੱਜ ਮਾਤਾ ਨਹੀਂ ਨਾ ਉਹਨੂੰ ਹਟਾਉਂਦੇ, ਉਹਨਾਂ ਨੂੰ ਤੁਸੀਂ ਕੈਦ ਕਰਾਓ ਸਾਡੇ ਕੋਲ, ਫਿਰ ਅਸੀਂ ਮਨਾਵਾਂਗੇ।
ਤਦੇ ਸ਼ਾਹੇ ਨੇ ਐਸੇ ਸੁਣੀ,
ਤਦੋਂ ਕਹਿੰਦੇ ਪਾਤਸ਼ਾਹ ਨੇ ਜਦੋਂ ਇਹੋ ਜਿਹੀ ਗੱਲ ਸੁਣੀ ਇਹਨਾਂ ਮੂਰਖਾਂ ਦੀ,
ਨਹੀਂ ਇਹ ਆਜੀ ਤੁਮ ਜੋ ਗੁਣੀ,
ਕਹਿੰਦਾ ਮੂਰਖੋ ਆ ਕੀ ਗੱਲ ਕੀਤੀ ਤੁਸੀਂ, ਅਦਾ ਤੁਸੀਂ ਚੰਗੀ ਵਿਚਾਰ ਨਹੀਂ ਕੀਤੀ ਵੀ ਇਹ ਮਾਤਾ ਨੂੰ ਕੈਦ ਕਰ ਲਈ ਤਾਂ ਉਹਨਾਂ ਨੂੰ ਮਨਾਵਾਂਗੇ। ਉਹ ਮੂਰਖੋ ਆ ਤੁਹਾਡੀ ਗੱਲ ਫੱਬਦੀ ਨਹੀਂ ਹੈ,
ਹੈ ਉਸ ਕੋ ਹਮ ਸਿਰੇ ਹਸਾਨ,
ਉਹ ਕਹਿੰਦੇ ਉਹਨਾਂ ਦਾ ਤਾਂ ਸਾਡੇ ਉੱਪਰ ਅਹਿਸਾਨ ਹੈ, ਉਹ ਸਤਿਗੁਰ ਜੀ ਨੇ ਤੇ ਉਹ ਪੀਰਾਂ ਦੇ ਪੀਰ ਹੈ, ਉਹਨਾਂ ਨੇ ਤਾਂ ਸਾਨੂੰ ਪਾਤਸ਼ਾਹੀ ਬਖਸ਼ੀ ਹੋਈ ਹੈ, ਨਹੀਂ ਤਾਂ ਸਾਡੀ ਕਿੱਥੋਂ ਕਾਦ ਸੀ ਪਾਤਸ਼ਾਹੀ ਲੈਣ ਦੀ। ਸਾਡੇ ਦਾਦਾ ਦੇ ਭਰਾ ਤਾਰੇ ਆਜ਼ਮ ਇੰਨਾ ਸ਼ਕਤੀ ਵਾਲਾ, ਇੰਨੀਆਂ ਫੌਜਾਂ ਵਾਲਾ, ਆ ਗੁਰੂ ਨਾਲ ਮਦਦ ਕਰਦੇ ਅਤੇ ਕਿੱਥੋਂ ਹਕੂਮਤ ਮਿਲਣੀ ਸੀ। ਕਹਿੰਦੇ ਇਸ ਕਰਕੇ ਆ ਉਹਨਾਂ ਉਹਦਾ ਤਾਂ ਸਾਡੇ ਉੱਪਰ ਅਹਿਸਾਨ ਹੈ, ਆ ਮੂਰਖੋ ਗੱਲ ਕਰਨ ਲੱਗਿਆ ਕਿਤੇ ਸੋਚ ਹੀ ਲਿਆ ਕਰੋ।
ਦਈ ਪਤਸ਼ਾਹੀ ਹਮ ਹੈ ਹੁਣ ਆਨ,
ਆ ਵੇਖ ਲਓ ਉਹਨਾਂ ਨੇ ਆਣ ਕੇ 500 ਸਿੰਘ ਭੇਜ ਕੇ, ਆਪਣੇ ਪਿਆਰੇ ਭਾਈ ਦਇਆ ਸਿੰਘ ਧਰਮ ਸਿੰਘ ਭੇਜ ਕੇ ਆਪ ਆਣ ਕੇ ਅਤੇ ਵਿੱਚ ਯੁੱਧ ਕਰਕੇ ਸਾਡੇ ਦਾਦਾ ਦੇ ਭਰਾ ਤਾਰੇ ਆਜ਼ਮ ਨਾਲ ਅਤੇ ਸਾਡੇ ਦਾਦਾ ਜੀ ਨੂੰ ਪਾਤਸ਼ਾਹੀ ਦਵਾਏ।
ਤਬ ਭਾਈ ਨੰਦ ਲਾਲ ਬੁਲਾਇਓ,
ਤਦੋਂ ਕਹਿੰਦੇ ਭਾਈ ਨੰਦ ਲਾਲ ਜੀ ਉੱਤੇ ਸਨ, ਇਹ ਫਰਕਸ਼ੀਅਰ ਨੇ ਬੁਲਾਇਆ ਭਾਈ ਨੰਦ ਲਾਲ ਜੀ ਨੂੰ,
ਤੂੰ ਪਤਸ਼ਾਹ ਯੂੰ ਸਮਝਾਇਓ,
ਤਦੋਂ ਇਹ ਪਾਤਸ਼ਾਹ ਨੇ ਭਾਈ ਨੰਦ ਲਾਲ ਜੀ ਇਸ ਤਰ੍ਹਾਂ ਸਮਝਾਇਆ ਬਜਾਇਆ ਕਹਿੰਦਾ ਹੈ,
ਸਮਝਾਓ ਮਾਤਾ ਜੀ ਪਾਸ,
ਭਾਈ ਨੰਦ ਲਾਲ ਜੀ ਆ ਥੋੜ੍ਹੀ ਜਿਹੀ ਕਿਰਪਾ ਕਰੋ, ਕਿਉਂਕਿ ਉਹਦਾ ਦੇ ਉੱਥੇ ਭਾਈ ਨੰਦ ਲਾਲ ਜੀ ਸਨ ਉੱਥੇ ਫਰਕਸ਼ੀਅਰ ਦੇ ਕੋਲ। ਕਹਿੰਦਾ ਭਾਈ ਨੰਦ ਲਾਲ ਜੀ ਆ ਤੁਸੀਂ ਮਾਤਾ ਸਤਿਗੁਰੂ ਜੀ ਦੇ ਮਹਿਲ ਪਾਸ ਜਾਵੋ,
ਹੱਥ ਜੋੜ ਯੂੰ ਕਰੋ ਅਰਦਾਸ,
ਹੱਥ ਜੋੜ ਕੇ ਤੇ ਉਹਨਾਂ ਅੱਗੇ ਅਰਦਾਸ ਬੇਨਤੀ ਕਰਿਓ ਬੜੇ ਆਏ ਨਿਮਾਣੇ ਹੋ ਕੇ,
ਬੰਦੇ ਤੁਮਰੋ ਸਭ ਕੰਮ ਕੀਓ,
ਉਹਨਾਂ ਨੂੰ ਕਿਉਂ ਜਾ ਕੇ ਵੀ ਆ ਤੁਹਾਡਾ ਭੇਜਿਆ ਹੋਇਆ ਬੰਦਾ ਸਤਿਗੁਰ ਜੀ ਦਾ ਭੇਜਿਆ ਹੋਇਆ ਬੰਦਾ ਸਿੰਘ ਹੈ, ਜੋ ਉਹਨੇ ਜਿਹੜੇ ਸਾਰੇ ਕੰਮ ਸੀ ਜਿਹੜੇ ਗੁਰੂ ਜੀ ਨੇ ਹੁਕਮ ਕੀਤਾ ਸੀ ਉਹ ਸਾਰੇ ਕਰ ਲਏ ਹਨ,
ਸਾਹਿਬਜ਼ਾਦਿਆਂ ਬਦਲਾ ਲਿਓ,
ਅਬੀਆ ਸਾਹਿਬਜ਼ਾਦਿਆਂ ਦਾ ਬਦਲਾ ਲੈਣ ਵਾਸਤੇ ਸਤਿਗੁਰ ਜੀ ਨੇ ਹੁਕਮ ਕੀਤਾ ਸੀ, ਸਰਹੰਦ ਦੀ ਇੱਟ ਨਾ ਇੱਟ ਖੜਕਾਉਣੀ ਹੈ, ਕੋਈ ਪਹਾੜੀਆਂ ਨਹੀਂ ਛੱਡਣਾ ਹੈ, ਕੋਈ ਤੁਰਕ ਦੋਖੀ ਗੁਰੂ ਘਰ ਦਾ ਨਹੀਂ ਛੱਡਣਾ ਹੈ, ਇਸ ਕਰਕੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਦੇ ਵਾਸਤੇ ਬਦਲਾ ਲੈਣ ਵਾਸਤੇ ਆਇਆ ਸੀ, ਉਹ ਸਾਰੇ ਕਾਰਜ ਪੂਰੇ ਕਰ ਲਏ ਹਨ।
ਪਰ ਬਦੀਆਂ ਕੋ ਦਈ ਸਜਾਏ,
ਪਹਾੜੀਏ ਲੋਕ ਜਿਨ੍ਹਾਂ ਨੇ ਛੇੜ ਛੇੜੀ ਸੀ, ਜਿਨ੍ਹਾਂ ਦੀਆਂ ਲੱਕੜਾਂ ਵੀ ਆਪਣੀਆਂ, ਤੇਲ ਵੀ ਆਪਣਾ, ਅੱਗ ਵੀ ਆਪਣੀ, ਇਹ ਜਿਨ੍ਹਾਂ ਨੇ ਅੱਗ ਲਾਈ ਛੇੜ ਛਾੜ ਛੇੜੀ, ਕਹਿੰਦੇ ਪਰਬਤੀਆਂ ਨੂੰ ਵੀ ਸਜ਼ਾ ਮਿਲ ਗਈ ਹੈ,
ਲਗੀਨੋ ਸੋਹੂ ਲੀਨੋ ਪਾਏ,
ਕਹਿੰਦੇ ਜੋ ਉਹਨਾਂ ਨੇ ਕੀਤਾ ਹੈ ਉਹਨਾਂ ਨੇ ਪਾੜਿਆ ਹੈ। ਫਰਕਸ਼ੀਅਰ ਕਹਿੰਦਾ ਭਾਈ ਨੰਦ ਲਾਲ ਜੀ ਨੂੰ ਵੀ ਇਸ ਤਰ੍ਹਾਂ ਮਾਤਾ ਜੀ ਨੂੰ ਜਾ ਕੇ ਕਹਿ ਵੀ ਮਾਤਾ ਜੀ ਉਹਨਾਂ ਨੇ ਜਿਹੜੀ ਕੀਤੀ ਹੈ ਨਾ ਉਹਨਾਂ ਨੇ ਉਹਦਾ ਫਲ ਭੋਗ ਲਿਆ ਹੈ ਮਾੜੇ,
ਅਬ ਹਮ ਪਾਸ ਉਸ ਲੇਹੋ ਬੁਲਾਏ,
ਹੁਣ ਤੁਸੀਂ ਕਿਰਪਾ ਕਰੋ ਵੀ ਉਹਨਾਂ ਨੂੰ ਸਾਡੇ ਪਾਸ ਬੁਲਾ ਲਓ, ਬੰਦੇ ਸਿੰਘ ਨੂੰ ਪੱਤਰ ਲੈ ਕੇ ਹੁਕਮਨਾਮਾ ਭੇਜ ਕੇ ਭਾਵ ਕੇ ਇੱਥੇ ਕਹਿੰਦੇ ਮੇਰੇ ਕੋਲ ਉਹਨਾਂ ਨੂੰ ਬੁਲਾ ਲਿਓ ਜੀ,
ਉਸਕੀ ਗੁਜਰ ਉਸ ਲੇਵੈ ਲਾਏ,
ਉਹਦੀ ਅਸੀਂ ਗੁਜਰ ਲਾ ਦਿਆਂਗੇ ਚੰਗੀ, ਭਾਵ ਚੰਗਾ ਅਹੁਦਾ ਦੇ ਦਿਆਂਗੇ, ਆ ਚੰਗੇ ਟਿਕਾਣੇ ਲਾ ਦਿਆਂਗੇ। ਬਾਬਾ ਬੰਦਾ ਸਿੰਘ ਜੀ ਉਂਝ ਰਾਜ ਕਰ ਰਹੇ ਸੀ ਨਾ, ਇਹ ਕਹਿੰਦਾ ਵੀ ਇੱਥੇ ਹੁਣ ਮੇਰੇ ਕੋਲ ਉਹਨਾਂ ਨੂੰ ਬੁਲਾ ਲਓ, ਚੰਗਾ ਅਹੁਦਾ ਚੰਗੀਆਂ ਜਗੀਰਾਂ ਨਾ ਲਾ ਦਿਆਂਗੇ।
ਨਾਲੇ ਆਵੇ ਪਰਬਤੀ ਚੱਲ
ਤੇ ਨਾਲੇ ਮਾਤਾ ਜੀ ਨੂੰ ਕਿਹੋ ਵੀ ਮਾਤਾ ਜੀ ਜਦੋਂ ਬੰਦੇ ਸਿੰਘ ਨੇ ਆਉਣਾ ਹੈ ਪਰਬਤੀ ਉਹਦੇ ਹੱਕ ਵਿੱਚ ਹੈ, ਪਹਾੜੀ ਲੋਕ ਵੀ ਚੱਲ ਕੇ ਇੱਥੇ ਆ ਜਾਣਗੇ।
ਉਨਕੀ ਤੁਮ ਸੋ ਕਰਾਵੋ ਗੱਲ
ਤੇ ਉਹਨਾਂ ਦੀ ਵੀ ਕਹਿੰਦੇ ਮੈਂ ਗੱਲ ਕਰਾ ਦਿਆਂਗਾ, ਜਿਹੜੀ ਕੋਈ ਭੁੱਲ ਚੁੱਕ ਪਿਛਲੀ ਰਹਿ ਗਈ ਹੈ ਮਾਫ਼ੀ ਤੁਹਾਡੇ ਕੋਲ ਮੰਗ ਲੈਣਗੇ, ਇਸ ਤਰ੍ਹਾਂ ਮੈਂ ਤੁਹਾਡੇ ਨਾਲ ਸਾਰੀ ਗੱਲ ਕਰਾ ਦਿਆਂਗਾ।
ਇਸ ਲਪੇਟ ਮੈਂ ਮਾਤਾ ਕਹਿਓ, ਇਸ ਲਪੇਟ ਮੈਂ ਮਾਤਾ ਕਹਿਓ,
ਇਸ ਲਪੇਟ ਨੇ ਹਜੇ ਗੱਲਾਂ ਜਿਹੀਆਂ ਬਣਾ ਕੇ ਨਾ ਜਿਹੜਾ ਹੈ ਉੱਤੋਂ ਤੋਂ ਜਿਉਂ ਤੇ ਕਹਿੰਦੇ ਇਹਨੇ ਗੱਲ ਫਰਕਸ਼ੀਆ ਨੇ ਮਾਤਾ ਜੀ ਨੂੰ ਕਹੀ ਹੈ।
ਮਾਤਾ ਨੇ ਇਹ ਉੱਤਰ ਦਿਓ
ਅੱਗੋ ਜਦੋਂ ਭਾਈ ਨੰਦ ਲਾਲ ਜੀ ਨੇ ਫਰਕਸ਼ੀਆ ਦੀਆਂ ਕਈਆਂ ਹੋਈਆਂ ਸਾਰੀਆਂ ਗੱਲਾਂ ਮਾਤਾ ਜੀ ਨੂੰ ਕਹਿ ਦਿੱਤੀਆਂ ਹੈ, ਅੱਗੋਂ ਮਾਤਾ ਸਾਹਿਬ ਦੇਵਾਂ ਜੀ ਖਾਲਸੇ ਦੀ ਮਾਤਾ ਮਾਤਾ ਸਾਹਿਬ ਕੌਰ ਜੀ ਨੇ ਉੱਤਰ ਦਿੱਤਾ
ਵਹਿ ਹਮਰੀ ਕਬ ਮਾਨੇ ਬਾਤ।
ਕਹਿੰਦੇ ਭਾਈ ਨੰਦ ਲਾਲ ਜੀ ਨੂੰ ਵੀ ਭਾਈ ਨੰਦ ਲਾਲ ਜੀ ਤੁਸੀਂ ਤਾਂ ਸਿਆਣੇ ਹੋ, ਜਿਸ ਬੰਦੇ ਸਿੰਘ ਨੇ ਇੰਨੇ ਦਾਬੇ ਦੇ ਨਾਲ ਸਾਰੇ ਥਾਂ ਦੱਬ ਲਏ ਹੈ ਉਹ ਸਾਡੀ ਕਿੱਥੇ ਕਹੇ ਦੀ ਮੰਨਦਾ ਹੈ।
ਬਹੁਤ ਫੌਜ ਵਹਿ ਰੱਖਦਾ ਜਾਤ,
ਉਹ ਤੇ ਸਗੋਂ ਹੀ ਬਹੁਤੀਆਂ ਫੌਜਾਂ ਰੱਖਦਾ ਜਾ ਰਿਹਾ ਵੀ ਕੋਈ ਤੁਰਕ ਨਹੀਂ ਛੱਡਣਾ, ਇਹ ਖਾਲਸੇ ਦਾ ਰਾਜ ਕਾਇਮ ਕਰ ਦੇਣਾ ਹੈ।
ਦੋਹਰਾ ਵਹਿ ਸਦਿਓ ਕਬ ਆਏ ਹੈ,
ਕਹਿੰਦੇ ਆ ਸਾਡੇ ਸੱਦਿਆਂ ਦੱਸੋ ਕਿੱਥੋਂ ਆਉਣਾ ਹੈ, ਕਿਉਂਕਿ ਉਹ ਹੁਣ ਬਹੁਤਾ ਬਲੀ ਹੋ ਗਿਆ ਹੈ ਤੇ ਅਸੀਂ ਜੇ ਇਹਨੂੰ ਸੱਦੀਏ ਉਹ ਸਾਡੇ ਸੱਦਿਆਂ ਕਿੱਥੋਂ ਆਉਣਾ ਹੈ। ਉਹਨੇ
ਜੋ ਬਦਸ਼ਾਹੀ ਚੋਰ
ਵੀ ਉਹ ਪਾਤਸ਼ਾਹ ਵੱਲੋਂ ਚੋਰ ਹੈ, ਕਿਉਂਕਿ ਪਾਤਸ਼ਾਹ ਕਹਿੰਦਾ ਫਰਕਸ਼ੀਆ ਵੀ ਬੜੇ ਉਹਨੇ ਕਤਲ ਕਰ ਲਏ ਹੈ, ਬੜੇ ਉਹਨੇ ਸਜਾਵਾਂ ਦੇਣੀਆਂ ਵੀ ਹੁਣ ਬੰਦ ਕਰ ਦੇਵੇ, ਜਿਹੜਾ ਪਾਤਸ਼ਾਹ ਵੱਲੋਂ ਚੋਰ ਹੈ ਉਹ ਸਾਡੇ ਕਹੇ ਤੇ ਕਿੱਥੋਂ ਆਵੇ।
ਬਿਨ ਪਕੜਿਓ ਕਬ ਆਏ ਹੈ,
ਕਹਿੰਦੇ ਅਸੀਂ ਕਹਿ ਦਿੰਦੇ ਹਾਂ ਫਰਕਸ਼ੀਆ ਨੂੰ ਸਾਡਾ ਬਚਨ ਕਹਿ ਦਿਓ ਵੀ ਆ ਬਿਨਾ ਪਕੜਿਆ ਤੋਂ ਬੰਦਾ ਸਿੰਘ ਨਹੀਂ ਆਉਂਦਾ।
ਫੌਜਾਂ ਦੇ ਬਿਨ ਜੋਰ
ਆ ਜਿੰਨਾ ਚਿਰ ਦੀ ਫੌਜਾਂ ਦਾ ਜ਼ੋਰ ਜਾਂ ਨਹੀਂ ਲਾਉਂਦੇ, ਆ ਫੌਜਾਂ ਨਹੀਂ ਭੇਜਦੇ ਤਕੜਾਈ ਨਹੀਂ ਕਰਦੇ, ਉਹਨਾਂ ਚਿਰ ਬੰਦਾ ਸਿੰਘ ਕਹੇ ਕਹਾਏ ਤੇ ਨਹੀਂ ਆਉਣ ਵਾਲਾ।
ਜੋ ਭਈ ਤਬ ਨੰਦ ਲਾਲ ਸੁਣ ਸਯੋ ਭਾਖੀ,
ਤਦੋਂ ਕਹਿੰਦੇ ਭਾਈ ਨੰਦ ਲਾਲ ਨੇ ਸੁਣ ਕੇ ਮਾਤਾ ਜੀ ਨੂੰ ਕਹਿੰਦਾ ਹੈ
ਮੰਨੈ ਨਾ ਮੰਨੈ ਤੁਮ ਬਨੇ ਹੈ ਆਖੀ,
ਕਹਿੰਦਾ ਮਾਤਾ ਜੀ ਉਹ ਬੰਦਾ ਸਿੰਘ ਭਾਵੇਂ ਮੰਨੇ ਨਾ ਮੰਨੇ ਪਰ ਮਾਤਾ ਜੀ ਤੁਹਾਡਾ ਫਰਜ਼ ਬਣਦਾ ਹੈ ਵੀ ਤੁਸੀਂ ਇੱਕ ਵਾਰ ਕਹਿ ਦਿਓ ਜੀ
ਮੰਨੈ ਨਾਹੀ ਉਹ ਤੁਮਰੀ ਬਾਤ।
ਹਾਂ ਮਾਤਾ ਜੀ ਮੈਂ ਕਹਿੰਦਾ ਵੀ ਜੇ ਉਹ ਤੁਹਾਡੀ ਗੱਲ ਨਾ ਮੰਨੇ ਤੁਹਾਡਾ ਹੁਕਮ ਲੈ ਕੇ ਜਾਵੇ ਸਿੱਖ ਤੇ ਉਹ ਅੱਗੋਂ ਨਾ ਫਨਾ ਜੀ ਕਰੇ,
ਨਿਕਸ ਜਾਏ ਤਿਸ ਕੀ ਕਰਾਮਾਤ,
ਉਹਦੀ ਜਿਹੜੀ ਕਰਾਮਾਤ ਸ਼ਕਤੀ ਹੈ ਨਾ ਉਹ ਨਹੀਂ ਰਹਿਣੀ ਇੱਧਰੋਂ ਨਿਕਲ ਜਾਣੀ ਹੈ। ਇਸੇ ਤਰ੍ਹਾਂ ਮਾਤਾ ਜੀ ਤੁਸੀਂ ਤੇ ਸਾਰੇ ਜਗਤ ਦੇ ਤਿੰਨਾਂ ਲੋਕਾਂ ਦੇ ਮਾਤਾ ਹੋ, ਜਿਹੜਾ ਤੁਹਾਡਾ ਵਜਨ ਮੋੜੇ ਉੱਚ ਸ਼ਕਤੀ ਕਿੱਥੇ ਰਹਿਣੀ ਹੈ, ਉਹਦੀ ਸ਼ਕਤੀ ਨਹੀਂ ਰਹਿ ਸਕਦੀ, ਸਭ ਨਾਸ ਹੋ ਜੂਗੀ ਫੇਲ ਹੋ ਜੂ
ਹੋਵੇ।
ਕਹਿੰਦੇ ਜੇ ਮਾਤਾ ਜੀ ਤੁਸੀਂ ਨਹੀਂ ਨਾ ਲਿਖ ਕੇ ਭੇਜਦੇ ਕੋਈ ਹੁਕਮਨਾਮਾ ਜਾਂ ਕਹਿੰਦੇ ਨਹੀਂ ਹੋ ਤੇ ਕਹਿੰਦੇ ਉਹ ਪਾਤਸ਼ਾਹ ਰੁੱਸ ਜੂਗਾ, ਫਰਕਸ਼ੀਆ ਸੋਚੂਗਾ ਵੀ ਜਾਣ ਬੁੱਝ ਕੇ ਨੀ ਕਹਿੰਦੇ ਐਵੇਂ ਪਰਜਾ ਨੂੰ ਮਰਵਾ ਰਹੇ ਹਨ ਮਿਲ ਜੁਲ ਕੇ,
ਬਹੁ ਜਾਣ ਹੈ ਇਨ ਸੱਦਿਓ ਆਵੇ,
ਉਹ ਜਾਣੂਗਾ ਵੀ ਇਹਨਾਂ ਨੇ ਸੱਦਿਆ ਹੈ ਜਿਹੜਾ ਹੈ। ਕੀ ਕਰ ਅਰਥ ਹੈ ਇੱਥੇ ਇਹ ਕਹਿੰਦੇ ਬਹੁ ਜਾਣ ਹੈ, ਹਾਂਜੀ ਪੜੋ,
ਬਹੁ ਜਾਣ ਹੈ ਇਨ ਸੱਦਿਓ ਆਵੇ,
ਕਹਿੰਦੇ ਐ ਵੀ ਉਹ ਬਸ ਇੰਨਾ ਹੀ ਜਾਣਦਾ ਵੀ ਮਾਤਾ ਜੀ ਸੱਦਣ ਤੇ ਉਹ ਜਿਹੜਾ ਆ ਜਾਵੇਗਾ ਉਹ ਤੇ ਇੱਥੋਂ ਤੱਕ ਹੀ ਜਾਣਦਾ ਹੈ।
ਤੁਮ ਲਿਖ ਭੇਜੋ ਆਪਣੀ ਔਰ,
ਇਸ ਕਰਕੇ ਮਾਤਾ ਜੀ ਮੈਂ ਕਹਿੰਦਾ ਵੀ ਤੁਸੀਂ ਆਪਣੀ ਵੱਲੋਂ ਲਿਖ ਕੇ ਨਾ ਉਹਨੂੰ ਭੇਜ ਦਿਓ, ਤੁਸੀਂ ਆਪਣਾ ਫਰਜ਼ ਪੂਰਾ ਕਰ ਦਿਓ, ਐਵੇਂ ਪਾਤਸ਼ਾਹ ਨਾ ਸੋਚੇ ਵੀ ਐਵੇਂ ਜਾਣ ਬੁੱਝ ਕੇ ਨਹੀਂ ਕਹਿੰਦੇ,
ਮੰਨੈ ਨਾ ਮੰਨੈ ਵਹਿ ਆਪਣੇ ਜੋਰ,
ਉਹ ਤੁਹਾਡਾ ਬਚਨ ਮੰਨੇ ਜਾਂ ਨਾ ਮੰਨੇ ਆਪਣੀ ਤਾਕਤ ਜੀ ਰੱਖ ਕੇ ਅੱਗੇ ਜੋ ਮਰਜ਼ੀ ਚੜੋ ਖੱਤੀਆਂ ਕਰਦੇ ਰਹਿਣ ਪਰ ਤੁਸੀਂ ਇੱਕ ਵਾਰ ਆਪਣੇ ਵੱਲੋਂ ਫਰਜ਼ ਪੂਰਾ ਕਰ ਦੋ,
ਤੁਮ ਆਪਣੀ ਸੁਰਖਰੋਈ ਕਰੋ,
ਤੇ ਤੁਸੀਂ ਆਪਣੀ ਸੁਰਖਰੋਈ ਆਪਣੇ ਵੱਲੋਂ ਸੱਚੇ ਹੋ ਜਾਓ, ਪਾਤਸ਼ਾਹ ਜੀ ਮਨ 'ਚ ਗੱਲ ਨਾ ਕੋਈ ਰਹਿ ਜੇ, ਇਸ ਕਰਕੇ ਮਾਤਾ ਜੀ ਤੁਸੀਂ ਕਿਰਪਾ ਕਰ ਦਿਓ ਆ ਹੁਕਮਨਾਮਾ ਲਿਖ ਕੇ ਬੰਦੇ ਸਿੰਘ ਨੂੰ ਭੇਜ ਦਿਓ ਜੀ,
ਭਾਵੇਂ ਮੰਨੇ ਭਾਵੇਂ ਬਹਲਰੋ।
ਹਾਂ ਫਿਰ ਜਦੋਂ ਤੁਹਾਡਾ ਹੁਕਮਨਾਮਾ ਚੱਲਿਆ ਜਾਵੇ ਮਰਜ਼ੀ ਉਹਦੀ ਹੈ, ਭਾਵੇਂ ਮੰਨ ਲੈਣ ਤੁਹਾਡਾ ਹੁਕਮ ਭਾਵੇਂ ਤੁਰਕਾ ਨਾਲ ਲੜੇ, ਵੈਰ ਬੰਨੇ, ਰੋਜ਼ ਜੰਗ ਯੁੱਧ ਕਰੇ, ਫਿਰ ਤੁਹਾਨੂੰ ਨਹੀਂ ਕੋਈ ਕਹਿ ਸਕਦਾ।
ਤੋਂ ਮਾਤਾ ਨੰਦ ਲਾਲ ਹੈ ਭਾਗੀ।
ਤਦੋਂ ਕਹਿੰਦੇ ਸੁਣ ਕੇ ਭਾਈ ਨੰਦ ਲਾਲ ਜੀ ਦੀ ਗੱਲ, ਮਾਤਾ ਜੀ ਨੇ ਅੱਗੋਂ ਕਿਹਾ,
ਲਿਖ ਭੇਜੋ ਹਮ ਨਾ ਵਹਿ ਰਾਖੀ।
ਕਹਿੰਦੇ ਆ ਠੀਕ ਹੈ, ਜੇ ਤੂੰ ਕਹਿੰਦਾ ਹੈ ਬਹੁਤਾ ਜਿੱਦ ਕਰਦਾ ਹੈ ਤੇ ਕਹਿੰਦੇ ਆ ਲਿਖ ਦੇ ਪੱਤਰ, ਆਪਣੇ ਵੱਲੋਂ ਚਿੱਠੀ ਲਿਖ ਦੇ, ਵਿੱਚ ਸਾਡਾ ਨਾਂ ਰੱਖ ਦੇ ਵੀ ਸਾਡੇ ਵੱਲੋਂ ਹੁਕਮ ਹੈ।
ਮਾਤਾ ਕਹਿਓ ਅਬ ਤੂੰ ਲਿਖ ਦੇ।
ਮਾਤਾ ਜੀ ਕਹਿਣ ਲੱਗੇ ਭਾਈ ਨੰਦ ਲਾਲ ਤੂੰ ਲਿਖ ਦੇ, ਵਿੱਚ ਨਾਂ ਸਾਡਾ ਰੱਖ ਦੇ।
ਮੋਹਰ ਗੁਰੂ ਕੀ ਤੂੰ ਨਾ ਲੈ ਦੇ।
ਮੋਹਰ ਗੁਰੂ ਕੀ ਤੂੰ ਲਾ ਦੇ। ਕਹਿੰਦੇ ਹੈ ਵੀ ਆ ਗੁਰੂ ਦੀ ਮੋਹਰ ਸਾਡੇ ਕੋਲ ਪਈ ਹੋਈ ਹੈ, ਇਹ ਤੂੰ ਵਿੱਚ ਲਾ ਕੇ ਤੇ ਦੇ ਦੇ ਵੀ ਹੁਕਮਨਾਮਾ ਲਿਖ, ਉਹਦੇ ਵਿੱਚ ਗੁਰੂ ਦੀ ਜਿਹੜੀ ਮੋਹਰ ਹੈ ਉਹ ਉੱਤੇ ਲਾ ਕੇ ਤੇ ਸਾਡੇ ਵੱਲੋਂ ਭੇਜ ਦੇ ਵੀ ਗੁਰੂ ਵੱਲੋਂ ਹੁਕਮ ਆਇਆ ਹੈ। ਤਿਉਂ ਹੀ ਕੀਨ ਭਾਈ ਨੰਦ ਲਾਲ, ਜਿਵੇਂ ਮਾਤਾ ਜੀ ਨੇ ਹੁਕਮ ਕੀਤਾ ਹੈ ਨਾ ਭਾਈ ਨੰਦ ਲਾਲ ਜੀ ਨੇ ਉਸੇ ਤਰ੍ਹਾਂ ਕੀਤਾ। ਫਿਰ
ਜੋ ਪਤਸ਼ਾਹੀ ਹੁਦੋ ਸਵਾਲ,
ਕਹਿੰਦੇ ਜੋ ਪਤਸ਼ਾਹੀ ਦਾ ਸਵਾਲ ਸੀ ਜੋ ਫਰਕਸ਼ੀਆ ਨੇ ਕਿਹਾ ਸੀ ਵੀ ਬੰਦੇ ਸਿੰਘ ਨੂੰ ਕਿਹਾ ਵੀ ਹੁਣ ਹਟ ਜਾ ਤੇ ਅਸੀਂ ਤੈਨੂੰ ਜਗੀਰਾਂ ਦੇ ਦਿੰਦੇ ਹਾਂ, ਇੱਥੇ ਦਿੱਲੀ ਵਿੱਚ ਹੀ ਆ ਕੇ ਚੰਗਾ ਅਹੁਦਾ ਸਵਾਲ ਜਿਹੜਾ ਸੰਭਾਲ। ਇਹ ਜੋ ਪਾਤਸ਼ਾਹ ਵੱਲੋਂ ਸਵਾਲ ਸੀ ਨਾ ਉਸੇ ਤਰ੍ਹਾਂ ਲਿਖ ਦਿੱਤਾ ਹੈ ਭਾਈ ਨੰਦ ਲਾਲ ਜੀ ਨੇ।
ਦੋਹਰਾ ਤੁਰਤ ਹੁਕਮ ਸ੍ਰੀ ਗੁਰੂ ਕਾ,
ਜੇ ਲਿਖਿਆ ਉਸ ਵਕਤ ਤੁਰੰਤ, ਤੁਰਤ ਭਾਵ ਬੜੀ ਛੇਤੀ ਦੇ ਨਾਲ ਜੋ ਗੁਰੂ ਘਰ ਦਾ ਹੁਕਮ ਹੈ ਸੀ
ਭੇਜਿਓ ਭਾਈ ਨੰਦ ਲਾਲ।
ਭਾਈ ਨੰਦ ਲਾਲ ਜੀ ਨੇ ਭੇਜ ਦਿੱਤਾ ਹੈ, ਭਾਵੇਂ ਸਤਿਗੁਰੂ ਜੀ ਮਹਾਰਾਜ ਜੀ ਨਹੀਂ ਸਨ ਉਸ ਵਕਤ, ਪਰ ਮਾਤਾ ਜੀ ਸਨ, ਗੁਰੂ ਜੀ ਦੀ ਮੋਹਰ ਮਾਤਾ ਜੀ ਕੋਲ ਪਈ ਹੋਈ ਸੀ ਤੇ ਉਹਦੇ ਉੱਤੇ ਗੁਰੂ ਜੀ ਦੀ ਮੋਹਰ ਲਾ ਕੇ ਮਾਤਾ ਜੀ ਦਾ ਵਿੱਚ ਨਾਮ ਰੱਖ ਕੇ ਤੇ ਮਾਤਾ ਜੀ ਵੱਲੋਂ ਗੁਰੂ ਘਰ ਵੱਲੋਂ ਹੁਕਮਨਾਮਾ ਭਾਈ ਨੰਦ ਲਾਲ ਜੀ ਨੇ ਬਾਬਾ ਬੰਦਾ ਸਿੰਘ ਨੂੰ ਭੇਜ ਦਿੱਤਾ ਹੈ।
ਸਿੱਖ ਲੈ ਪਹੁੰਚਤ ਭਇਓ,
ਕਹਿੰਦੇ ਆ ਸਿੱਖ ਜਿਹੜੇ ਆ ਇੱਕ ਸਿੱਖ ਨੂੰ ਦਿੱਤਾ ਹੁਕਮਨਾਮਾ, ਉਸ ਸਿੱਖ ਪਹਿਲਾਂ ਬੁਲਾਇਆ ਹੈ, ਸਿੱਖ ਨੂੰ ਹੁਕਮਨਾਮਾ ਦੇ ਕੇ ਕਿਹਾ ਵੀ ਭਾਈ ਬਾਬਾ ਬੰਦੇ ਸਿੰਘ ਨੂੰ ਦੇਣਾ ਹੈ ਇਹ ਹੁਕਮਨਾਮਾ, ਉਹ ਲੈ ਕੇ ਪਹੁੰਚ ਗਿਆ ਹੈ।
ਬੰਦੇ ਢਿੱਗ ਦਰਹਾਲ,
ਤੇ ਬਾਬੇ ਬੰਦੇ ਸਿੰਘ ਕੋਲ ਪਹੁੰਚ ਗਿਆ ਹੈ ਬੜੀ ਛੇਤੀ ਨਾਲ।
ਬੰਦੇ ਚਿੱਠੀ ਸੁਣ ਕਹਿਓ,
ਜਦੋਂ ਬਾਬੇ ਬੰਦੇ ਸਿੰਘ ਨੇ ਚਿੱਠੀ ਪੜ੍ਹਾਈ ਹੈ ਆਪਣੇ ਲਿਖਾਰੀ ਕੋ ਵੀ ਆ ਚਿੱਠੀ ਪੜ੍ਹ ਕੇ ਆਈ ਹੈ, ਚਿੱਠੀ ਪੜ੍ਹੀ ਹੈ ਤੇ ਚਿੱਠੀ ਪੜ੍ਹ ਸੁਣ ਕੇ ਤੇ ਫਿਰ ਅੱਗੋਂ ਕਿਹਾ
ਕਿਆ ਤਰੀਆ ਕੀ ਬਾਤ।
ਹੁਣ ਮਨ ਜਿਹਾ ਵਿਚਲ ਗਿਆ ਨਾ ਇੱਥੇ ਆ ਕੇ, ਇੱਥੇ ਆ ਕੇ ਜਿਹੜੀ ਗਲਤੀ ਆ ਕੇ ਕੀਤੀ ਹੈ, ਕੀ ਕਹਿੰਦੇ ਆ, ਕਹਿੰਦੇ ਆ ਕਿਆ ਤਰੀਆ ਕੀ ਬਾਤ ਹੈ, ਕਹਿੰਦੇ ਆ ਇਸਤਰੀਆਂ ਦੀ ਇਹੋ ਜਿਹੀ ਗੱਲ ਹੀ ਹੁੰਦੀ ਹੈ ਵੀ ਜੇ ਜਿੱਦਾਂ ਕੋਈ ਕਹੇ ਉਸੇ ਤਰ੍ਹਾਂ ਪਿੱਛੇ ਲੱਗ ਜਾਂਦੇ ਹਨ। ਇਸ ਤਰ੍ਹਾਂ ਇਹ ਕਹਿੰਦਾ ਹੈ
ਹਮ ਤੁਰਕਣ ਕੋ ਹੱਥ ਲੱਗੇ,
ਕਹਿੰਦੇ ਆ ਲਿਖਿਆ ਵੀ ਇੱਥੇ ਆ ਜਾ ਦਿੱਲੀ ਵਿੱਚ, ਇੰਨੇ ਤੁਰਕ ਮਾਰੇ ਹੋਏ ਆ, ਜੇ ਤੁਰਕਾਂ ਦੇ ਹੱਥ ਮੈਂ ਲੱਗ ਗਿਆ ਜਾਣੇ ਅਣਜਾਣੇ ਵਿੱਚ,
ਛੱਡੇ ਨਾ ਹਮਰੀ ਜਾਤ,
ਉਹਨੇ ਤੇ ਸਾਨੂੰ ਵੀ ਸਾਡੀ ਜਾਤ ਹੀ ਨਹੀਂ ਛੱਡਣੀ ਹੈ, ਉਹਨੇ ਤੇ ਕੋਈ ਛੱਡਣਾ ਨਹੀਂ ਹੈ, ਸਾਡਾ ਸਭ ਬਾਲ ਬੱਚਾ ਪੀੜ ਕਹਾਣੀ ਕਰ ਦੇਣਾ ਹੈ। ਇਸ ਤਰ੍ਹਾਂ ਬਾਬੇ ਬੰਦੇ ਸਿੰਘ ਨੇ ਥੋੜ੍ਹਾ ਮਨ ਦੇ ਵਿਚਲਾ ਕਰਕੇ ਤੇ ਹੰਕਾਰ ਦੇ ਕੁਵਚਨ ਜੇ ਕਹੇ ਆ ਮਾਤਾ ਦੇ ਵਾਸਤੇ।
ਜੋ ਉੱਤਰ ਬੰਦੇ ਕਹਿਓ,
ਕਹਿੰਦੇ ਜਿਹੜਾ ਉੱਤਰ ਇਹ ਬਾਬੇ ਬੰਦੇ ਸਿੰਘ ਨੇ ਅੱਗੋਂ ਘੱਲਿਆ ਹੈ,
ਦਇਓ ਸ਼ਾਹੇ ਪੈ ਘੱਲ,
ਉਹ ਅੱਗੋਂ ਜਵਾਬ ਜਾ ਲੈ ਕੇ ਘੱਲ ਦਿੱਤਾ ਤੇ ਉਹ ਪਾਤਸ਼ਾਹ ਦੇ ਕੋਲ ਪਹੁੰਚ ਗਿਆ ਹੈ।
ਸ਼ਾਹੇ ਸਭਾ ਲਗਾਏ ਕਹਿ,
ਜੋ ਪਾਤਸ਼ਾਹ ਨੇ ਕਿਹਾ ਸੀ ਵੀ ਇਸ ਤਰ੍ਹਾਂ ਕਹਿਣਾ ਹੈ, ਭਾਈ ਨੰਦ ਲਾਲ ਜੀ ਨੇ ਅੱਗੇ ਮਾਤਾ ਜੀ ਨੂੰ ਕਿਹਾ, ਅੱਗੋਂ ਮਾਤਾ ਜੀ ਨੇ ਇਹਨਾਂ ਦੀ ਗੱਲ ਮੰਨ ਕੇ ਤੇ ਅੱਗੋਂ ਹੁਕਮਨਾਮਾ ਭੇਜਿਆ ਬੰਦੇ ਸਿੰਘ ਨੂੰ ਤੇ ਬੰਦੇ ਸਿੰਘ ਨੇ ਉਹਦਾ ਅੱਗੋਂ ਜੋ ਉੱਤਰ ਜਵਾਬ ਦਿੱਤਾ ਤੇ ਕਹਿੰਦੇ ਉਹ ਪਾਤਸ਼ਾਹ ਕੋਲ ਆ ਗਿਆ। ਇਸ ਤਰ੍ਹਾਂ ਸਾਹੇ ਸਭਾ ਲਗਾਏ, ਇਹ ਪਾਤਸ਼ਾਹ ਨੇ ਸਭਾ ਲਗਾਈ ਹੈ, ਕਚਹਿਰੀ ਲਾਈ ਹੈ,
ਸੁਣਾਈ ਸਭਨ ਗੱਲ,
ਉਹ ਜਿਹੜਾ ਜਵਾਬ ਦਿੱਤਾ ਬੰਦੇ ਸਿੰਘ ਨੇ ਉਹ ਕਹਿੰਦੇ ਸਭਾ ਦੇ ਵਿੱਚ ਸਾਰੀ ਗੱਲ ਸੁਣਾ ਦਿੱਤੀ ਹੈ।
ਜਾਉ ਭਈ ਬੰਦੇ ਕਹਿਓ ਮੈਂ ਤਬ ਸਿੱਖ ਨਾਹੀਂ,
ਇਹ ਵੇਖੋ ਕੀ ਲਿਖਿਆ ਹੈ, ਤਾਂਹੀਓ ਕਹਿੰਦੇ ਹੈ ਨਾ ਵੀ ਗੁਰੂ ਗੁਰੂ ਰਹਿਣਾ ਹੈ, ਸਿੱਖ ਨੇ ਸਿੱਖ ਰਹਿਣਾ ਹੈ। ਇੱਥੇ ਬਾਬੇ ਬੰਦੇ ਸਿੰਘ ਨੇ ਕੀ ਜਵਾਬ ਦਿੱਤਾ ਹੈ, ਕਹਿੰਦਾ ਆ ਮਾਤਾ ਜੀ ਮੈਂ ਤੇ ਤੁਹਾਡਾ ਸਿੱਖ ਹੀ ਨਹੀਂ ਹਾਂ,
ਮੈਂ ਬੈਰਾਗੀ ਬੈਸ ਨੂੰ ਆਹੀ,
ਉਹ ਕਹਿੰਦਾ ਮੈਂ ਤੇ ਬੈਰਾਗੀ ਹਾਂ, ਆ ਮਾਧੋ ਦਾਸ ਫਿਰ ਨਰਾਇਣ ਦਾਸ ਬਣਿਆ ਆ ਵੈਸ਼ਨੋ ਮਤ ਦਾ ਮੈਂ ਤੇ ਵੈਰਾਗੀ ਸਾਧੂ ਹਾਂ ਤੇ ਤੁਸੀਂ ਤੇ ਖੱਤਰੀ ਲੋਕ ਹੋ
ਹਮਯੋ ਤੁਮਕੋ ਇਤਨੋ ਮੇਲ
ਕਹਿੰਦੇ ਤੁਹਾਡਾ ਤੇ ਸਾਡਾ ਇੰਨਾ ਹੀ ਮੇਲ ਸੀ ਵੀ ਜਿਹੜਾ ਗੁਰੂ ਜੀ ਮਿਲੇ ਆ ਥਾਪੜਾ ਦੇ ਕੇ ਭੇਜਿਆ ਸੀ ਤੁਰਕਾਂ ਨੂੰ ਨਾਸ ਕਰਨਾ ਸੀ ਆ ਪਹਾੜੀਆਂ ਨੂੰ ਜਿਹੜੀ ਸੁੱਧ ਬੁੱਧ ਬੁਲਾਉਣੀ ਸੀ ਉਹ ਮੈਂ ਭੁਲਾ ਦਿੱਤੀ ਹੈ ਇੱਥੋਂ ਤੱਕ ਮੇਰਾ ਕੰਮ ਸੀ ਉਹ ਮੈਂ ਨਿਭਾ ਦਿੱਤਾ ਹੈ
ਬਾਦਸ਼ਾਹੀ ਹਮ ਆਪਣੇ ਖੇਲ
ਇਸ ਕਰਕੇ ਕਹਿੰਦਾ ਹੁਣ ਜਿਹੜੀ ਮੈਂ ਪਾਤਸ਼ਾਹੀ ਲੈਣੀ ਨਾ ਤੁਰਕਾਂ ਨੂੰ ਜਿਹੜਾ ਮੈਂ ਤੁਰਕਾਂ ਨੂੰ ਮਾਰਨਾ ਮੁਕਾਉਣਾ ਹੈ ਇਹ ਤੇ ਮੈਂ ਆਪਣੀ ਤਾਕਤ ਨਾਲ ਲਵਾਂਗਾ ਹੁਣ ਮੈਨੂੰ ਕਿਸੇ ਦੀ ਤਾਕਤ ਦੀ ਜ਼ਰੂਰਤ ਨਹੀਂ ਹੈ
ਮੈਂ ਅਬ ਦਰਸ਼ਨ ਫਤਿਹ ਬੁਲਾਉਂ
ਕਹਿੰਦਾ ਵੇਖੋ ਬਾਬੇ ਬੰਦੇ ਨੇ ਕੀ ਗੱਲ ਕਹੀ ਹੈ ਕੀ ਜਵਾਬ ਦਿੱਤਾ ਹੈ ਕਹਿੰਦੇ ਆ ਵੀ ਆਹ ਜਿਹੜੇ ਗੁਰੂ ਦੀ ਫਤਿਹ ਹੈ ਨਾ ਵੀ ਵਾਹਿਗੁਰੂ ਜੀ ਕਾ ਖਾਲਸਾ ਅਤੇ ਵਾਹਿਗੁਰੂ ਜੀ ਕੀ ਫਤਿਹ ਕਹਿੰਦਾ ਇਹ ਮੈਂ ਦਿੱਤੀ ਹੈ ਛੱਡ ਹੁਣ ਤੇ ਮਾਤਾ ਜੀ ਮੈਂ ਇਹ ਉਹ ਛੱਡ ਦਿੱਤੀ ਫਤਿਹ ਗੁਰੂ ਵਾਲੀ ਆਪਣੀ ਫਤਿਹ ਬੁਲਾਉਂਗਾ ਸਭ ਕੋ ਦਰਸ਼ਨ ਜੀ ਕਾ ਖਾਲਸਾ ਦਰਸ਼ਨ ਜੀ ਕੀ ਫਤਿਹ ਕਹਿੰਦੇ ਹੁਣ ਦਰਸ਼ਨ ਵਾਲੀ ਮੈਂ ਫਤਿਹ ਬੁਲਾਉਂਗਾ
ਫਤਿਹ ਗੁਰੂ ਕੀ ਦੂਰ ਕਰਾਉਂ
ਗੁਰੂ ਦੀ ਫਤਿਹ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਮੈਂ ਦੂਰੀ ਕਰ ਦੇਣੀ ਹੈ ਇਹਨੇ ਕਿਸੇ ਨੂੰ ਹੁਣ ਕਹਿ ਦੇਣੀ
ਬੱਕਰੇ ਸਿੰਘ ਨ ਮਾਰੇ
ਹਾਂ ਉਹ ਗੱਲ ਯਾਦ ਕਰਾਉਂਦਾ ਹੈ ਜਿਵੇਂ ਜਦੋਂ ਸਤਿਗੁਰੂ ਜੀ ਗਏ ਸੀ ਨਾ ਇਹਦੇ ਆਸ਼ਰਮ ਵਿੱਚ ਦੱਖਣ ਦੀ ਦਿਸ਼ਾ ਗੋਦਾਵਰੀ ਦੇ ਕਿਨਾਰੇ ਦਾ ਆਸ਼ਰਮ ਸੀ ਨਰਾਇਣ ਦਾਸ ਬਾਬਾ ਬੰਦਾ ਸਿੰਘ ਜੀ ਦਾ ਉਦੋਂ ਸਿੰਘਾਂ ਨੇ ਜਾਂਦੇ ਇਹਦੇ ਬੱਕਰੇ ਜਿਹੜੇ ਤੁਰੇ ਫਿਰਦੇ ਸੀ ਉਹਦੇ ਝਟਕਾ ਦਿੱਤੇ ਸੀ ਜਦੋਂ ਬੱਕਰਿਆਂ ਨੂੰ ਵੱਢਿਆ ਤੇ ਉਹ ਗੱਲ ਸੁਣਾਉਂਦਾ ਕਹਿੰਦਾ ਵੀ ਜਿਹੜੇ ਮੇਰੇ ਬੱਕਰੇ ਸਿੰਘਾਂ ਨੇ ਮਾਰੇ ਆ ਨਾ ਤਿਵੇਂ ਮੈਂ ਖਾਲਸੇ ਨੂੰ ਖਵਾਰ ਕਰਾਂਗਾ ਹੁਣ ਨੀ ਮੈਂ ਛੱਡਾਂਗਾ
ਬੰਦਾ ਤੁਰਕਨ ਮਾਰਨ ਡਹਿਓ
ਇਸ ਤਰ੍ਹਾਂ ਜਵਾਬ ਲਿਖ ਕੇ ਭੇਜਿਆ ਉਹ ਸਾਰੀ ਜਿਹੜੀ ਗੱਲ ਹੈ ਨਾ ਪਾਤਸ਼ਾਹ ਨੇ ਆਪਣੀ ਕਚਹਿਰੀ ਵਿੱਚ ਸੁਣਾ ਦਿੱਤੀ ਤੇ ਕਹਿੰਦੇ ਇਸ ਤਰ੍ਹਾਂ ਲਿਖ ਕੇ ਤੇ ਜਿਹੜੇ ਤੁਰਕਾਂ ਨੂੰ ਲੈ ਪਿਆ ਮਾਰਨ ਗੁੱਸੇ ਵਿੱਚ ਆ ਕੇ ਉਸੇ ਤਰ੍ਹਾਂ ਹੀ ਗੱਲ ਮਚਾਈ ਹੋਈ ਯੁੱਧ ਮਚਾਇਆ ਹੋਇਆ ਹੈ
ਤੁਰਕਨ ਤੇ ਕੁਛ ਬੰਦ ਨਾ ਪਾਉਂ
ਕਹਿੰਦੇ ਤੁਰਕਾਂ ਵਿਚਾਰਾਂ ਕੁਛ ਨਹੀਂ ਬਣਦਾ ਹੈ ਇਹਨਾਂ ਕੋ ਬਾਬੇ ਬੰਦੇ ਸਿੰਘ ਨੂੰ ਕੋਈ ਜਵਾਬ ਹੀ ਨਹੀਂ ਦਿੱਤਾ ਜਾਂਦਾ ਅੱਗੋਂ ਕੋਈ ਇਹਨਾਂ ਕੋਲ ਅੜਿਆ ਨਹੀਂ ਜਾਂਦਾ ਸਭ ਦੀ ਸੁੱਧ ਬੁੱਧ ਭੁਲਾਈ ਹੋਈ ਹੈ ਤੁਰਕਾਂ ਦੇ ਸਿਰ ਕੱਟ ਕੱਟ ਕੇ ਮੁਕਾਏ ਹੋਏ ਹੈ ਕਹਿੰਦੇ ਤੁਰਕਾਂ ਨੂੰ ਅੱਗੋਂ ਜਵਾਬ ਦਿੱਤਾ ਨਹੀਂ ਜਾਂਦਾ
ਬੰਦੇ ਸਾਥ ਤੁਰਕ ਲੜਹਾਰੇ
ਬਾਬੇ ਬੰਦੇ ਸਿੰਘ ਦੇ ਨਾਲ ਤੁਰਕ ਕਹਿੰਦੇ ਲੜ ਲੜ ਕੇ ਜਿਹੜੇ ਹਾਰ ਸੰਭ ਗਏ ਹੈ
ਕਰੀ ਬੰਦੇ ਸਭ ਪੰਜਾਬ ਖਵਾਰੇ
ਇਸ ਤਰ੍ਹਾਂ ਬਾਬੇ ਬੰਦੇ ਸਿੰਘ ਨੇ ਤੁਰਕਾਂ ਨੂੰ ਪੂਰੇ ਪੰਜਾਬ ਦੇ ਵਿੱਚ ਖਵਾਰ ਕਰ ਦਿੱਤਾ ਤੈਸ਼ ਨਸ਼ ਕਰ ਦਿੱਤਾ ਕਿਸੇ ਦਾ ਕੱਖ ਨਹੀਂ ਛੱਡਿਆ
ਦੂਹਰਾ ਜਬ ਬੰਦੇ ਤੁਰਕ ਜਿੱਤ ਲਏ
ਕਹਿੰਦੇ ਇਸ ਤਰ੍ਹਾਂ ਬਾਬੇ ਬੰਦੇ ਸਿੰਘ ਨੇ ਜਦੋਂ ਤੁਰਕ ਜਿੱਤ ਲਏ ਹਨ ਸਾਰਿਆਂ ਨੂੰ ਹਾਰ ਹੰਭਾ ਦਿੱਤਾ ਹੈ
ਲੜ ਨਾ ਸਕੇ ਕੋਈ
ਕਹਿੰਦੇ ਕੋਈ ਲੜ ਹੀ ਨਹੀਂ ਸਕਦਾ ਬਾਬੇ ਬੰਦੇ ਸਿੰਘ ਦੇ ਨਾਂ ਤੋਂ ਤੇ ਵੈਸੇ ਹੀ ਉਹ ਰੋਟੀ ਪਾਣੀ ਨਹੀਂ ਲੰਘਦਾ ਹੈ ਨਾ ਪਾਣੀ ਚੰਗਾ ਲੱਗਦਾ ਨਾ ਰੋਟੀ ਚੰਗੀ ਲੱਗਦੀ ਤੁਰਕਾਂ ਨੂੰ ਕਹਿੰਦੇ ਇਸ ਤਰ੍ਹਾਂ ਸਾਰਾ ਪੰਜਾਬ ਜਿੱਤ ਲਿਆ ਹੈ ਕਿਸੇ ਦੀ ਲੜਨ ਦੀ ਹਿੰਮਤ ਨਹੀਂ ਹੈ
ਤੂੰ ਚੁਗਲਨ ਫਿਰ ਆਖਿਓ
ਕਹਿੰਦੇ ਤਦੋਂ ਚੁਗਲਾਂ ਨੇ ਫਿਰ ਆ ਕੇ ਆਖਿਆ ਹੈ ਕਿਉਂਕਿ ਚੁਗਲਾਂ ਦੇ ਜਿਹੜੇ ਪੇਟ 'ਚ ਗੱਲ ਭੱਜਦੀ ਨਹੀਂ ਹੈ ਇਹ ਚੁਗਲ ਅਤੇ ਨਿੰਦਕ ਇੱਕ ਹੀ ਹੈ ਤਾਂਹੀਓ ਰਹਿਤਨਾਮਾ ਵਿੱਚ ਲਿਖਿਆ ਹੋਇਆ ਹੈ ਕਿ ਜਿਹੜਾ ਸ਼ਰਾਬ ਪੀਂਦਾ ਉਹਦੇ 'ਤੇ ਸੱਤ ਗੁਲਾਂ ਨਾਸ ਹੁੰਦੀਆਂ ਹੈ ਅਤੇ ਜਿਹੜਾ ਭੰਗ ਪੀਂਦਾ ਉਹਦਾ ਆਪਣਾ ਸਰੀਰ ਗੁਲਾਂ ਨਾਸ ਹੁੰਦਾ ਜਿਹੜਾ ਭੰਗ ਪੀਂਦਾ ਹੈ ਜਿਹੜਾ ਤੰਬਾਕੂ ਪੀਂਦਾ ਹੈ ਉਹਦੀਆਂ 100 ਗੁਲਾਂ ਨਾਸ ਅਤੇ ਜਿਹੜਾ ਨਿੰਦਕ ਚੁਗਲ ਹੈ ਨਾ ਉਹਦੀਆਂ ਤਾਂ ਕੁਲਾਂ ਸਾਰੀਆਂ ਨੇਕਾਂ ਨੇਕ ਜਿਹੜੀਆਂ ਹੈ ਬਰਬਾਦ ਸਾਰੀਆਂ ਨਾਸ ਨਿੰਦਕ ਇੰਨਾ ਮਾੜਾ ਕਿਹਾ ਹੈ ਨਿੰਦਕ ਬਾਰੇ ਗੁਰੂ ਜੀ ਵੀ ਕਹਿੰਦੇ ਹੈ ਬਚਨ ਕਰਦੇ ਹੈ ਚੋਰ ਯਾਰ ਜੁਆਰ ਤੇ ਬੁਰਾ ਚੋਰ ਯਾਰ ਚੋਰਾਂ ਤੋਂ ਅਜਾਰਾਂ ਤੋਂ ਅਤੇ ਜੁਆ ਜੁਆ ਖੇਡਣ ਵਾਲਿਆਂ ਤੋਂ ਵੀ ਬੁਰਾ ਹੈ ਨਿੰਦਕ ਇੰਨਾ ਮਾੜਾ ਕਿਹਾ ਹੈ ਕਹਿੰਦੇ ਚੁਗਲਾਂ ਲੋਕਾਂ ਨੂੰ ਗੱਲ ਨਹੀਂ ਭੱਜਦੀ ਇੱਕ ਇੱਦਾਂ ਫਿਰ ਕਹਿੰਦੇ ਆ ਫਰਕਸ਼ੀਅਰ ਦਿੱਲੀ ਦੇ ਪਾਤਸ਼ਾਹ ਨੂੰ
ਫਰਕਸ਼ੀਅਰ ਸੰਗ ਜੋਏ
ਇਹ ਫਰਕਸ਼ੀਅਰ ਦੇ ਨਾਲ ਜਾ ਜਾ ਫਿਰ ਚੁਗਲੀਆਂ ਵੰਦੇ ਹਨ
ਚੌਪਈ ਮਾਤਾ ਬੰਦੇ ਕਹਿਤੀ ਨਾਹੀਂ
ਇਹ ਕੀ ਕਹਿੰਦੇ ਆ ਇਹ ਫਰਕਸ਼ੀਅਰ ਪਾਤਸ਼ਾਹ ਤੈਨੂੰ ਦੱਸੀਏ ਸਿੱਧੀ ਗੱਲ ਆ ਜਿਹੜੇ ਮਾਤਾ ਰਾਹੀਂ ਤੂੰ ਭੇਜਿਆ ਸੀ ਨਾ ਸੁਨੇਹਾ, ਇਹ ਮਾਤਾ ਉਹ ਬੰਦੇ ਸਿੰਘ ਨੂੰ ਗੱਲ ਕੀ ਹੈ ਵੀ ਕਹਿੰਦੀ ਨਹੀਂ ਹੈ ਅਸਲੀ ਵਿੱਚ,
ਇਵੇਂ ਹੀ ਤੁਮਕੋ ਦੇ ਪ੍ਰਚਾਹੀ
ਕਹਿੰਦੇ ਆ, ਐਵੇਂ ਤੁਹਾਨੂੰ ਪ੍ਰਚਾਰ ਦਿੰਦੇ ਆ, ਐਵੇਂ ਗੱਲਾਂ ਜਿਹੀਆਂ ਵਿੱਚ ਲਾ ਦਿੰਦੇ ਆ, ਟਾਲ ਮਟੋਲ ਕਰ ਦਿੰਦੇ ਆ, ਉਹ ਕਿਉਂਕਿ ਹੁਣ ਇਹਨਾਂ ਦਾ ਸੇਵਕ ਹੈ, ਜੇ ਕਹਿਣ ਤੇ ਕਿਉਂ ਨਾ ਮੰਨੇ ਭਲਾ, ਇਸ ਤਰ੍ਹਾਂ ਚੁਗਲ ਚੁਗਲੀਆਂ ਹੁੰਦੇ ਹਨ।
ਉਨਕੇ ਘਰ ਕੇ ਹੈ ਵਹਿ ਖਾਦਮ,
ਕਿਉਂਕਿ ਕਹਿੰਦੇ ਉਹ ਬੰਦਾ ਸਿੰਘ ਇਹਨਾਂ ਦੇ ਘਰ ਦਾ ਖਾਦਮ ਸੇਵਕ ਦਾਸ ਹੈ, ਤੇ ਬੇੜਾ ਜਿਹੜਾ ਹੋਵੇ ਨੌਕਰ ਚਾਕਰ ਉਹ ਕਿਉਂ ਨਾ ਗੱਲ ਮੰਨੇ ਮਾਲਕ ਦੀ,
ਬਿਨਾ ਗੁਰੂ ਕਬ ਹੋਏ ਬਟ ਆਦਮ।
ਆ ਵੇਖ ਲੋ ਇੰਨੀ ਬੰਦੇ ਸਿੰਘ ਵਿੱਚ ਸ਼ਕਤੀ ਹੈ, ਰੱਬੀ ਰੂਹਾਨੀ ਸ਼ਕਤੀ ਹੈ, ਹੁਣ ਜੇ ਗੁਰੂ ਦਾ ਉੱਤੇ ਹੱਥ ਨਾ ਆਵੇ ਤੇ ਕਿੱਥੋਂ ਇੰਨੀ ਸ਼ਕਤੀ ਆਵੇ, ਇੰਨਾ ਵੱਡਾ ਬਲ ਵਾਲਾ ਆਦਮੀ ਉਹ ਕਿਵੇਂ ਬਣੇ, ਇਹ ਗੁਰੂ ਦਾ ਸਾਰਾ ਹੱਥ ਹੈ, ਨਾਲ ਮਾਤਾ ਜੀ ਸਭ ਰਲੇ ਹੋਏ ਹਨ।
ਮਾਤ ਕਹਿਓ ਕਿਮ ਮੰਨੈ ਵਹਿ ਨਾਹੀ,
ਕਹਿੰਦੇ ਹੈ ਪਾਤਸ਼ਾਹ ਜੇ ਮਾਤਾ ਕਹਿ ਦੇ ਤੇ ਕਿਉਂ ਨਾ ਮੰਨੇ ਬੰਦਾ ਸਿੰਘ, ਗੱਲ ਕੀ ਹੈ ਅਸਲ ਵਿੱਚ ਉਹ ਕਹਿੰਦੇ ਨਹੀਂ ਹਨ।
ਕਿਉਂ ਮਾਤਾ ਕਹਿ ਲੋਰ ਜ਼ੋਰ ਲਗਾਏ,
ਕਹਿੰਦੇ ਜੋ ਮਾਤਾ ਕਹਿ ਜ਼ੋਰ ਲਗਾਏ, ਕਹਿੰਦੇ ਜੇ ਮਾਤਾ ਜੀ ਕਹਿਣ ਜ਼ੋਰ ਲਗਾ ਕੇ ਵੀ ਬੰਦਾ ਸਿੰਘ ਤੂੰ ਹੁਣ ਬਾਜ ਆ ਜਾ ਕਿਉਂ ਨਹੀਂ ਹਟਦਾ ਹੈ, ਕਹਿੰਦੇ ਜਿਸ ਤਰ੍ਹਾਂ ਜ਼ੋਰ ਬਲ ਦੇ ਕੇ ਬੰਦੇ ਸਿੰਘ ਨੂੰ ਕਹਿਣ ਮਾਤਾ ਸਾਹਿਬ ਦੇਵਾਂ ਜੀ,
ਜੁਗਲ ਕਹਿ ਰਹਿ ਜ਼ੋਰ ਨਾ ਲਾਵੇ,
ਜੁਗਲ ਕਹਿੰਦੇ ਆ ਫਰਕਸ਼ੀਅਰ ਜੀ ਆ ਗੱਲ ਕੀ ਹੈ, ਜ਼ੋਰ ਹੀ ਨਹੀਂ ਲਾਉਂਦੇ ਹੈ, ਆ ਕਹਿੰਦੇ ਨਹੀਂ ਖੁੱਲ ਕੇ ਅੰਦਰੋਂ ਮਿਲੇ ਕੋਲੇ ਹੋਏ ਆ ਵੀ ਤੂੰ ਇਹ ਮਾਰ ਤੁਰਕਾਂ ਨੂੰ,
ਤੁਮ ਕੋ ਬਾਤਨ ਹੀ ਪਰਚਾਵੇ,
ਤੈਨੂੰ ਗੱਲਾਂ ਵਿੱਚ ਹੀ ਪਰਚਾ ਲੈਂਦੇ, ਟਾਲ ਮਟੋਲ ਕਰਕੇ ਤੇ ਟਾਲ ਦਿੰਦੇ ਹਨ।
ਆਪ ਲਗਾਇਆ ਉਨਕੇ ਉਨਨੇ ਪਾਪ,
ਕਹਿੰਦੇ ਉਹਨਾਂ ਨੇ ਆਪ ਹੀ ਆਣਾ, ਉਹਨਾਂ ਨੇ ਆਪ ਹੀ ਲਗਾਇਆ ਹੈ ਸਾਨੂੰ ਤੁਰਕਾ, ਬਦਲਾ ਰੂਪੀ ਪਾਪ ਤੁਰਕਾਂ ਨੂੰ ਉਹਨਾਂ ਆਪ ਹੀ ਲਾਇਆ ਹੋਇਆ ਹੈ, ਵੀ ਤੂੰ ਕੀ ਕਰ ਸਾਹਿਬਜ਼ਾਦਿਆਂ ਨੂੰ ਇਹਨਾਂ ਸ਼ਹੀਦ ਕੀਤਾ, ਤੂੰ ਚੰਗਿਆਂ ਨੂੰ ਮਾਰ ਕਰ, ਇਹ ਸਾਰਾ ਹੱਥ ਹੈ ਇਹਨਾਂ ਦਾ ਵਿੱਚ,
ਤੁਰਕ ਪਾਤਸ਼ਾਹੀ ਕਰੇ ਨਾ ਖਾਬ,
ਕਹਿੰਦੇ ਹੈ ਤੁਰਕ ਪਾਤਸ਼ਾਹੀ ਕਰੇ ਨਾ ਖਾਬ, ਵੀ ਜਿਹੜੀ ਪਾਤਸ਼ਾਹ ਦੀ ਹੈਗੀ ਹੈ ਨਾ, ਤੁਰਕਾਂ ਦੀ ਪਾਤਸ਼ਾਹੀ ਹੈ, ਉਹਨੂੰ ਤੂੰ ਨਾਸ ਕਰ ਦੇ, ਜੜਾਂ ਪੁੱਟ ਦੇ, ਕਿਸੇ ਨੂੰ ਨਹੀਂ ਛੱਡਣਾ।
ਆਪ ਚਤੁਰ ਓਏ ਆਪੇ ਚੋਰ,
ਕਹਿੰਦੇ ਹੈ ਵੀ ਉਹ ਤੁਰਕਾਂ ਨੂੰ ਕੀ ਕਹਿੰਦੇ, ਬੰਦੇ ਨੂੰ ਕਹਿੰਦੇ ਵੀ ਤੁਰਕਾਂ ਦੀ ਪਾਤਸ਼ਾਹੀ ਜਿਹੜੀ ਨਾਸ ਕਰਦੇ, ਸੱਤਿਆ ਨਾਸ ਇਹ ਕਰ ਦੇਣਗੇ, ਇਹ ਜਿਹੜਾ ਮੂਲ ਹੈ ਨਾ ਤੁਹਾਨੂੰ ਮੂਲੋਂ ਮੂਲ ਜੜੋਂ ਹੀ ਪੁੱਟ ਦੇਣਗੇ, ਇਸ ਤਰ੍ਹਾਂ ਕਹਿੰਦੇ ਹੈ ਕਿ ਆਪੇ ਹੀ ਉਹ ਚਤਰ ਹੈ, ਆਪੇ ਹੀ ਉਹ ਚੋਰ ਹੈ, ਉਹ ਗੱਲਾਂ ਨਾਲ ਹੀ ਸਿਆਣੇ ਬਣੇ ਹੋਏ ਹਨ।
ਬੰਦੇ ਮੇ ਸਭ ਉਨ ਜ਼ੋਰ,
ਕਹਿੰਦੇ ਬੰਦੇ ਵਿੱਚ ਜਿੰਨਾ ਵੀ ਜ਼ੋਰ ਹੈ ਉਹ ਸਾਰਿਆਂ ਦਾ ਇਹ ਸਾਰਾ ਇਹਨਾਂ ਦੇ ਦਿੱਤਾ ਬਖਸ਼ਿਆ ਹੋਇਆ ਹੈ।
ਦੋਹਰਾ ਅਬ ਨੰਦ ਲਾਲ ਭਜਾਏ ਕੈ,
ਕਹਿੰਦੇ ਹੈ ਅਬ ਨੰਦ ਲਾਲ ਭਜਾਏ ਕੇ, ਫਰਕਸ਼ੀਅਰ ਪਾਤਸ਼ਾਹ ਨੰਦ ਲਾਲ ਨੂੰ ਤੂੰ ਫਿਰ ਬੁਲਾ ਤੇ ਭੇਜ ਉਹਨਾਂ ਵੱਲ,
ਅਖਵਾਵੋ ਦੋਏ ਬਾਤ,
ਦੋ ਗੱਲਾਂ ਤੈਨੂੰ ਅਸੀਂ ਕਹਿੰਦੇ ਹਾਂ, ਭਾਈ ਨੰਦ ਲਾਲ ਨੂੰ ਭੇਜ ਮਾਤਾ ਜੀ ਕੋਲ, ਤੇ ਉਹਨਾਂ ਕੋਲ ਆ ਦੋ ਗੱਲਾਂ ਕਹਵਾ ਦੋ ਬੰਦੇ ਸਿੰਘ ਦੇ ਬਾਰੇ।
ਕਹੇ ਬੰਦੇ ਪੈ ਨਹਿ ਰਹੇ,
ਵੀ ਉਹਨਾਂ ਨੂੰ ਕੀ ਕਹਿ ਦਿਓ, ਇੱਕ ਤੇ ਆਹ ਗੱਲ ਹੈ ਵੀ ਬੰਦੇ ਸਿੰਘ ਦੇ ਕੋਲ ਤੁਸੀਂ ਨਾ ਰਹੋ,
ਜਿਤਨੀ ਹੈ ਕਰਾਮਾਤ,
ਵੀ ਬੰਦੇ ਪੈ ਨਹਿ ਰਹੇ, ਆਹ ਤੁਸੀਂ ਗੱਲ ਕਹੋ ਵੀ ਬੰਦੇ ਪਾਸ ਜਿੰਨੀ ਸ਼ਕਤੀ ਹੈ ਨਾ ਗੁਰੂ ਨਾਨਕ ਦੇਵ ਮਹਾਰਾਜ ਦੇ ਘਰ ਦੀ, ਜਿੰਨੀ ਗੁਰੂ ਗੋਬਿੰਦ ਸਿੰਘ ਮਹਾਰਾਜ ਬਖਸ਼ਿਸ਼ ਕੀਤੀ ਹੋਈ ਹੈ, ਉਹ ਕਰਾਮਾਤ ਬੰਦੇ ਸਿੰਘ ਦੇ ਕੋਲ ਨਾ ਰਹੇ, ਇੱਕ ਤੇ ਆਹ ਗੱਲ ਅਖਵਾ ਦਿਓ ਜੀ,
ਜਿਤਨੀ ਹੈ ਕਰਾਮਾਤ,
ਜਿੰਨੀ ਹੈ ਕਰਾਮਾਤ ਸ਼ਕਤੀ ਬੰਦੇ ਸਿੰਘ ਵਿੱਚ ਹੈ ਉਹ ਉਹਦੇ ਵਿੱਚ ਰਵੇ ਨਾ, ਇਹ ਗੱਲ ਅਖਵਾ ਦਿਓ।
ਚੌਪਈ ਔਰ ਜੋ ਤੁਮਰੇ ਸਿੰਘ ਸਜੂਦ,
ਕਹਿੰਦੇ ਆ ਬਾਕੀ ਆਹ ਵੀ ਗੱਲ ਕਹਿ ਦਿਓ ਵੀ ਮਾਤਾ ਜੀ ਜਿਹੜੇ ਹੋਰ ਤੁਹਾਡੇ ਸਿੰਘ ਹੈ ਨਾ, ਬੜੇ ਬਲੀ ਬੜੇ ਯੋਧੇ ਸਜੂਦ, ਐ ਤਿਆਰ ਬਰ ਤਿਆਰ ਸਨੱਦ ਬੱਧ, ਬਾਣੀ ਬਾਣੀ ਦੇ ਪੂਰੇ ਨਾਮ ਦੇ ਰਸੀਏ, ਜਿਹੜੇ ਤੁਹਾਡੇ ਵੱਲੋਂ ਸਿੰਘ ਹੈ ਬੜੇ ਤਿਆਰ ਬਰ ਤਿਆਰ, ਬੜੇ ਮਰਦ ਬਲੀ ਅਗੰਬੜੇ, ਕਹਿੰਦੇ ਉਹ ਜਿਹੜੇ ਨਾਲ ਰਹਿੰਦੇ ਹਨ ਬੰਦੇ ਸਿੰਘ ਨਾਲ,
ਲੈ ਬੰਦੇ ਕੇ ਰਹੇ ਮੌਜੂਦ,
ਉਹ ਬੰਦੇ ਸਿੰਘ ਦੇ ਨਾਲ ਮੌਜੂਦ ਨਾ ਰਹਿਣ, ਕਿਉਂਕਿ ਬੰਦੇ ਸਿੰਘ ਦੀ ਤਾਕਤ ਉਹ ਸਿੰਘ ਹਨ, ਉਹੀ ਉਹਦਾ ਆਦਰ ਸਨਮਾਨ ਹਨ,
ਹੈ ਜੋ ਲੜਾਈ ਬੰਦੇ ਪਾਸ,
ਤੇ ਬਾਕੀ ਜਿਹੜੀਆਂ ਲੜਾਈ ਬੰਦੇ ਕੋਲ ਤਾਕਤ ਹੈ ਨਾ ਸਿੰਘਾਂ ਦੇ ਨਾਲ ਹੀ ਹੈ, ਆ ਜਿਹੜੀ ਲੜਾਈ ਖਰਾਬੀ ਕਰਦਾ ਹੈ ਨਾ ਸਾਡੇ ਨਾਲ, ਇਹ ਸਿੰਘਾਂ ਦੇ ਕਰਕੇ ਤੇ ਸ਼ਕਤੀਆਂ ਕਰਕੇ ਕਰਦਾ ਹੈ।
ਸੋ ਸਭ ਤੁਮਰੇ ਸਿੰਘਣ ਖਾਸ,
ਉਹ ਜਿਹੜੇ ਤੁਹਾਡੇ ਸਿੰਘ ਖਾਸ ਹੈ, ਬੜੇ ਬਲੀ ਬੜੇ ਯੋਧੇ, ਉਹਨਾਂ ਕਰਕੇ ਇਹ ਲੜਾਈ ਕਰਦਾ ਹੈ। ਉਹਨਾਂ ਦੇ ਉਹ ਸਿੰਘ ਹੀ ਸਾਰੀ ਤਾਕਤ ਹਨ ਬੰਦੇ ਸਿੰਘ ਦੀ।
ਤਬ ਮਾਤਾ ਨੇ ਇਮਹੀ ਭਾਕੀ,
ਕਹਿੰਦੇ ਆ ਇਹਨਾਂ ਨੇ ਜ਼ੋਰ ਦੇ ਦੇ ਕੇ ਨਾ ਵੀ ਮਾਤਾ ਜੀ ਪਾਸੋਂ ਆਹ ਗੱਲਾਂ ਤੋਂ ਘਵਾ ਲਿਓ, ਅਤੇ ਬਹੁਤਾ ਜ਼ੋਰ ਦੇਣ ਦੇ ਕਹਿੰਦੇ ਮਾਤਾ ਜੀ ਨੇ ਫਿਰ ਇਸੇ ਤਰ੍ਹਾਂ ਹੀ ਗੱਲ ਕਹਿ ਦਿੱਤੀ ਹੈ।
ਬੰਦੇ ਨਾ ਮਾਨੀ ਹਮਰੀ ਆਖੀ,
ਕਿਉਂਕਿ ਮਾਤਾ ਜੀ ਨੇ ਪਹਿਲਾਂ ਹੁਕਮ ਭੇਜਿਆ ਸੀ ਨਾ ਵੀ ਬਾਬਾ ਬੰਦਾ ਸਿੰਘ ਨੂੰ ਵੀ ਹੁਣ ਤੂੰ ਬਸ ਕਰ ਅਤੇ ਹੁਣ ਤੂੰ ਜਾਣ ਦੇ ਸੰਸਾਰ ਨੂੰ, ਸੁੱਖ ਦਾ ਸਾਹ ਲੈ ਲੈਣ ਦੇ। ਬਾਬੇ ਬੰਦੇ ਸਿੰਘ ਨੇ ਕੋਈ ਵੇਖੋ ਕੀ ਜਵਾਬ ਦਿੱਤਾ ਸੀ, ਆਪ ਜੀ ਨੇ ਸਰਵਣ ਕੀਤਾ ਹੈ। ਅਤੇ ਮਾਤਾ ਜੀ ਕਹਿੰਦੇ ਆ ਵੀ ਅਸੀਂ ਗੁਰੂ ਘਰ ਵੱਲੋਂ ਹੁਕਮਨਾਮਾ ਭੇਜਿਆ ਸੀ, ਉਹ ਸਾਡਾ ਕਿਹਾ ਹੋਇਆ ਬੰਦੇ ਨੇ ਮੰਨਿਆ ਨਹੀਂ ਹੈ।
ਕਰਾ ਮਾਤ ਬੰਦੇ ਉਹ ਤਜ ਜਾਏ,
ਇਸ ਕਰਕੇ ਬੇਨਤੀ ਕੀਤੀ ਹੈ ਕਿ ਹੇ ਗੁਰੂ ਨਾਨਕ ਦੇਵ ਮਹਾਰਾਜ ਜੀ, ਹੇ ਸੱਚੇ ਪਾਤਸ਼ਾਹ ਜੀ, ਆ ਜਿਹੜੀ ਬਾਬੇ ਬੰਦੇ ਸਿੰਘ ਵਿੱਚ ਸ਼ਕਤੀ ਹੈ ਨਾ ਉਹ ਛੱਡ ਜਾਵੇ, ਇਹਨੂੰ
ਰਹਿ ਖਾਲਸੂ ਹਮਰੇ ਆਏ,
ਉਹ ਵਾਪਸ ਨਾ ਜਾਵੇ, ਉਹਦੇ ਜਿਹੜਾ ਸਾਡਾ ਖਾਲਸਾ ਪੁੱਤਰ ਹੈ ਉਹਦੇ ਵਿੱਚ ਉਹ ਸ਼ਕਤੀ ਆ ਕੇ ਹਾਜ਼ਰ ਹੋ ਜਾਵੇ ਅਤੇ ਬੰਦੇ ਸਿੰਘ ਨੂੰ ਜਿਹੜੀ ਉਹ ਸ਼ਕਤੀ ਛੱਡ ਜਾਵੇ।
ਜੋ ਮਾਤਾ ਖਾਲਸਾ ਲਿਖ ਪਠਾਈ,
ਕਹਿੰਦੇ ਇਸ ਤਰ੍ਹਾਂ ਜੋ ਹੁਕਮਨਾਮਾ ਸੀ ਨਾ ਉਹ ਮਾਤਾ ਜੀ ਨੇ ਖਾਲਸੇ ਨੂੰ ਲਿਖ ਕੇ ਭੇਜ ਦਿੱਤਾ ਵੀ ਆਹ ਬੰਦੇ ਸਿੰਘ ਦੇ ਨਾਲ ਨਹੀਂ ਰਹਿਣਾ ਹੈ, ਹੁਣ ਇਹਦਾ ਪਿੱਛਾ ਛੱਡ ਜਾਣਾ ਹੈ।
ਖਾਲਸਾ ਸੀਸ ਸੋ ਧਰ ਲਈ,
ਹੁਣ ਖਾਲਸਾ ਮਾਤਾ ਜੀ ਦਾ ਪੁੱਤਰ ਸਪੁੱਤਰ ਹੈ, ਕਿਉਂਕਿ ਖਾਲਸੇ ਦੀ ਮਾਤਾ ਮਾਤਾ ਸਾਹਿਬ ਕੌਰ ਜੀ ਹੈ, ਅਤੇ ਹੁਣ ਪੁੱਤਰ ਹੁਣ ਨੇਕ ਅਤੇ ਮਾਤਾ ਜੀ ਦਾ ਵਚਨ ਕਿਉਂ ਨਾ ਮੰਨਣ। ਕਹਿੰਦੇ ਹੈ ਖਾਲਸੇ ਨੂੰ ਜਦੋਂ ਹੁਕਮਨਾਮਾ ਆਇਆ ਵੀ ਬੰਦੇ ਸਿੰਘ ਦਾ ਸਾਥ ਨਹੀਂ ਦੇਣਾ ਪਿੱਛੇ ਹਟ ਜਾਣਾ ਹੈ, ਅਤੇ ਖਾਲਸੇ ਨੇ ਸਿਰ ਮੱਥੇ ਹੁਕਮ ਨਮਿਆ ਮੰਨਿਆ ਹੈ। ਕਹਿੰਦੇ ਮਾਤਾ ਜੀ ਜਿਵੇਂ ਤੁਹਾਡੀ ਆ ਗਿਆ ਉਸੇ ਤਰ੍ਹਾਂ ਹੀ ਹੋਵੇਗਾ।
ਬੰਦਾ ਰਖਤ ਤੋ ਖਾਲਸੇ ਕੋ ਤੰਗ,
ਕਹਿੰਦੇ ਜਦੋਂ ਹੁਕਮਨਾਮਾ ਭੇਜਿਆ ਵੀ ਹੁਣ ਤੂੰ ਜਾਣ ਦੇ ਇਹ ਸੰਸਾਰ ਨੂੰ ਸੁੱਖ ਦਾ ਸਾਹ ਲੈ ਲੈਣ ਦੇ, ਉਸੇ ਵੇਲੇ ਬੰਦੇ ਸਿੰਘ ਨੇ ਕਹਿੰਦੇ ਖਾਲਸੇ ਨਾਲ ਵੈਰ ਬੰਨ ਲਿਆ ਹੈ ਅਤੇ ਇਹ ਖਾਲਸੇ ਨੂੰ ਬੋਲ ਕਬੋਲ ਭੈੜੇ ਬਚਨ ਬੋਲਣ ਲੱਗਦਾ ਹੈ। ਹੁਣ
ਸੁਣ ਬਚ ਮਾਤ ਖਾਲਸੇ ਲੱਗੇ ਉਹ ਰੰਗ,
ਕਹਿੰਦੇ ਸੁਣ ਕੇ ਜਦੋਂ ਮਾਤਾ ਜੀ ਨੂੰ ਸੁਨੇਹਾ ਭੇਜਿਆ ਹੈ ਨਾ ਸਿੰਘਾਂ ਨੂੰ ਵੀ ਤੁਸਾਂ ਨੇ ਹੁਣ ਬੰਦੇ ਸਿੰਘ ਦਾ ਸਾਥ ਨਹੀਂ ਦੇਣਾ ਹੈ, ਕਹਿੰਦੇ ਖਾਲਸਾ ਸੁਰਖਰੂ ਹੋ ਗਿਆ ਹੈ, ਕਿਉਂਕਿ ਖਾਲਸਾ ਸੋਚਦਾ ਹੈ ਵੀ ਅਸੀਂ ਆਪਣੇ ਆਪ 'ਤੇ ਹਟ ਨਹੀਂ ਸਕਦੇ, ਕਿਉਂਕਿ ਸਤਿਗੁਰੂ ਜੀ ਦਾ ਬਚਨ ਹੈ ਅਤੇ ਗੁਰੂ ਦਾ ਬਚਨ ਅਸੀਂ ਟਾਲ ਨਹੀਂ ਸਕਦੇ, ਗੁਰੂ ਦਾ ਬਚਨ ਅਸੀਂ ਵੀ ਸਦਾ ਸਾਥ ਦੇਣਾ ਹੈ। ਪਰ ਹੁਣ ਤਾਂ ਮਾਤਾ ਜੀ ਦੇ ਹੁਕਮ ਹੋ ਗਿਆ ਵੀ ਇਹ ਖਾਲਸੇ ਨਾਲ ਵੈਰ ਬੰਨ ਲਿਆ ਹੈ, ਤੰਗ ਕਰਦਾ ਹੈ, ਬੋਲ ਬੋਲ ਬੋਲਦਾ ਹੈ, ਇਹਦਾ ਸਾਥ ਨਹੀਂ ਦੇਣਾ ਹੈ। ਇਸ ਤਰ੍ਹਾਂ ਤੱਤ ਖਾਲਸਾ ਜਿਹੜਾ ਸਾਧ ਸੰਗਤ ਜੀ ਪਿੱਛੇ ਹਟ ਗਿਆ ਹੈ, ਜਿੱਥੇ ਗੁਰੂ ਦਾ ਖਾਲਸਾ ਨਾ ਰਹੇ ਉੱਥੇ ਗੁਰੂ ਦੀ ਤਾਕਤ ਨਹੀਂ ਰਹਿੰਦੀ ਹੈ। ਬਾਬੇ ਬੰਦੇ ਸਿੰਘ ਨੇ ਹੁਣ ਗੁਰੂ ਜੀ ਦੇ ਮਾਤਾ ਵਿੱਚ ਕੋਈ ਫਰਕ ਨਹੀਂ ਹੈ, ਅਤੇ ਮਾਤਾ ਜੀ ਨੂੰ ਜਵਾਬ ਦਿੱਤਾ ਹੈ ਕਿ ਜੀ ਮੈਂ ਤਾਂ ਹੁਣ ਵਾਹਿਗੁਰੂ ਜੀ ਦੀ ਫਤਿਹ ਛੱਡ ਕੇ ਦਰਸ਼ਨ ਕੀ ਫਤਿਹ ਬੁਲਾਊਂਗਾ। ਇਸ ਤਰ੍ਹਾਂ ਕਹਿਣ ਕਰਕੇ ਮਾਤਾ ਜੀ ਨੇ ਉਦੋਂ ਤਾਂ ਕੁਝ ਨਹੀਂ ਕਿਹਾ ਹੈ, ਚੁਗਲਾਂ ਨੇ ਚੁਗਲੀ ਜਾ ਬਾਰ ਬਾਰ ਵਾਹੀ ਜਾ ਕੇ ਫਰਕਸ਼ੀਆਰ ਨੂੰ, ਅਤੇ ਫਰਕਸ਼ੀਆ ਨੇ ਭਾਈ ਨੰਦ ਲਾਲ ਨੂੰ ਭੇਜ ਕੇ ਅਤੇ ਚੁਗਲਾਂ ਦੇ ਕਹੇ ਅਨੁਸਾਰ ਵੀ ਦੋ ਗੱਲਾਂ ਖਵਾ ਲਓ। ਮਾਤਾ ਜੀ ਨੇ ਉਹ ਹੁਕਮ ਨਾ ਮੰਨਣ ਕਰਕੇ ਵਚਨ ਛੱਡ ਦਿੱਤਾ ਹੈ, ਜਿਸ ਕਰਕੇ ਬਾਬੇ ਬੰਦੇ ਸਿੰਘ ਵਿੱਚ ਸ਼ਕਤੀ ਨਹੀਂ ਰਹਿੰਦੀ ਹੈ। ਹੁਣ ਖਾਲਸੇ ਨਾਲ ਪਹਿਲਾਂ ਇੱਕ ਵਾਰ ਟੁੱਟ ਜਾਣਾ ਹੈ, ਫਿਰ ਖਾਲਸੇ ਨਾਲ ਮੇਲ ਮਿਲਾਪ ਕਰਨਾ ਹੈ। ਸੋ ਸਾਧ ਸੰਗਤ ਜੀ ਆਉਣ ਵਾਲੇ ਦੀਵਾਨਾਂ ਵਿੱਚ ਕਥਾ ਆਵੇਗੀ, ਆਪ ਜੀ ਆਉਣ ਵਾਲੇ ਦੀਵਾਨਾਂ ਵਿੱਚ ਕਥਾ ਸਰਵਣ ਕਰਨਾ। ਹੁਣ ਇੱਥੇ ਕਥਾ ਦੀ ਸਮਾਪਤੀ ਹੈ। ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ, ਗੁਰੂ ਕੀ ਸੰਗਤ ਬਖਸ਼ਣਾ ਰਹਿ ਬਖਸ਼ ਲੈਣਾ, ਭੁੱਲਾਂ ਚੁੱਕਾਂ ਦੀ ਖਿਮਾ ਵਿਚਾਰਾਂ ਦੀ ਇੱਥੇ ਸਮਾਪਤੀ ਹੈ ਜੀ। ਅਖੀਰ ਦੀਆਂ ਪੰਕਤੀਆਂ ਪੜ੍ਹ ਕੇ ਸਮਾਪਤੀ ਕਰੀਏ।
ਬੰਦਾ ਰਖਤ ਤੋ ਖਾਲਸੇ ਕੋ ਤੰਗ, ਸੁਣ ਬਚ ਮਾਤ ਖਾਲਸੇ ਲੱਗਿਓ ਰੰਗ,
ਵਾਹਿਗੁਰੂ ਜੀ ਕਾ ਖਾਲਸਾ
ਵਾਹਿਗੁਰੂ ਜੀ ਕੀ ਫਤਿਹ,
ਹੇ ਅਚੁੱਤ ਹੇ ਪਾਰ ਬ੍ਰਹਮ ਅਬਿਨਾਸੀ ਅਗਨਾਸ, ਹੇ ਪੂਰਨ ਹੇ ਸਰਬ ਮੈਂ ਦੁਖ ਭੰਜਨ ਗੁਣਦਾਸ, ਹੇ ਸੰਗੀ ਹੇ ਨਿਰੰਕਾਰ ਹੇ ਨਿਰਗੁਣ ਸਭ ਟੇਕ, ਹੇ ਗੋਬਿੰਦ ਹੇ ਗੁਣ ਨਿਧਾਨ ਜਾ ਕੈ ਸਦਾ ਵਿਵੇਕ, ਹੇ ਪਰੰਪਰ ਹਰਿ ਹਰੇ ਹੈ ਪੀ ਹੋਣ ਹਾਰ, ਹੇ ਸੰਤ ਹੈ ਕੈ ਸਦਾ ਸੰਗ ਨਿਧਾਰਾ ਧਾਰ, ਹੇ ਠਾਕੁਰ ਹੋ ਦਾਸ ਰੋ
ਮੈਂ ਨਿਰਗੁਣ ਗੁਣ ਨਹੀਂ ਕੋਇ,
ਨਾਨਕ ਦੀ ਜੈ ਨਾਮ ਦਾਨ ਰਾ ਕੋਈ ਪਰੋਇ। आए प्रभु शरणागति कृपा नित दयाल एक अखर और मन बस्त नानक होत निहाल
वाहिगुरु नाम जहाज है चढ़े सुखरे पार ब्यो सरदा कर सेव दे गुरु पार उतारन हार
कथा जो सरदा कर सेव दे गुर पार तारन हार
कथा निदा व्रत होत है सुनो ससेंग सजान नानक गुरु गोबिंद सिंह जी सदा करे कल्याण
नानक गुरु गोबिंद।